ਪ੍ਰਕਾਸ਼ ਦੀ ਪੋਥੀ ਉਹਦਾ ਇੱਕ ਬਾਪ ਉਹਦੀ 4 ਤੋਂ ਲੈ ਕੇ 20 ਆਏ ਤੱਕ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਪ੍ਰਭੂ ਦਾ ਦਰਸ਼ਨ। ਕੀ ਤੁਸੀਂ ਕਦੇ ਗਲਤ ਪਛਾਣ ਦੇ ਮਾਮਲੇ ਵਿੱਚ ਸ਼ਾਮਿਲ ਹੋਏ ਹੋ? ਕੁਝ ਸਮਾਂ ਪਹਿਲਾਂ ਮੈਂ ਕਿਸੇ ਨਾਲ ਗੱਲਬਾਤ ਕਰਨ ਵਿੱਚ 5 ਤੋਂ 10 ਮਿੰਟ ਜਿਹੜੇ ਉਹ ਲਾਤੇ ਅਤੇ ਇਸ ਗੱਲ ਬਾਰੇ ਕੀਤੀ ਕਿ ਉਹ ਹਾਂਜੀ ਕਿੱਦਾਂ ਆ ਤੁਸੀਂ, ਪਰਿਵਾਰ ਕਿਵੇਂ ਆ, ਤਾਂ ਸਾਰੀ ਗੱਲਬਾਤ ਚੱਲਦੀ ਰਹੀ। ਤਾਂ ਫਿਰ ਮੈਂ ਇੱਕ ਵਿੱਚ ਸੋਚਿਆ ਕਿ ਉਹ ਵਿਅਕਤੀ ਉਹ ਤਾਂ ਉਹ ਬੰਦਾ ਹੈ ਹੀ ਨਹੀਂ ਸੀ ਕਿ ਇਸ ਬਾਰੇ ਮੈਂ ਸੋਚਿਆ ਸੀ। ਫਿਰ ਇਹ ਮੇਰੇ ਤੋਂ ਫਿਰ ਮੈਂ ਗੱਲ ਸੋਚੀ ਕਿ ਪੂਰੀ ਤਰ੍ਹਾਂ ਜਿਹੜਾ ਬੰਦੇ ਨਾਲ ਮੈਂ ਗੱਲ ਕਰ ਰਿਹਾ ਸੀ ਉਹ ਮੇਰੇ ਲਈ ਬਿਲਕੁਲ ਅਜਨਬੀ ਸੀ। ਅਤੇ ਮੈਂ ਜਿਹਨੂੰ ਮੈਂ ਆਪਣੀ ਗਲੀ ਦੇ ਵਿੱਚ ਰੋਕ ਕੇ ਗੱਲਾਂ ਲੱਗਾ ਹੋਇਆ ਸੀ ਕਰਨ, ਅਤੇ ਅਸੀਂ ਪੂਰੀ ਤਰ੍ਹਾਂ ਗੱਲਬਾਤ ਕੀਤੀ। ਅਤੇ ਫਿਰ ਜਿੱਦਾਂ ਹੀ ਬੰਦਾ ਆਪਣੀ ਕਾਰ ਚਲਾ ਕੇ ਚਲਾ ਗਿਆ, ਮੈਨੂੰ ਯਕੀਨ ਆ ਕਿ ਉਹ ਵੀ ਇਸ ਪੂਰੀ ਉਲਝਣ ਦੇ ਵਿੱਚ, ਕਨਫਿਊਜ਼ਨ ਦੇ ਵਿੱਚ ਹੋਣਾ ਆ ਕਿ ਇਹ ਇੱਕ ਜਿਹੜੀ ਇਹ ਮਾਮਲਾ ਜਿਹੜਾ ਸਾਰਾ ਸੀ ਇੱਕ ਗਲਤ ਜਾਣ ਪਛਾਣ ਦਾ ਸੀ ਮਾਮਲਾ ਸੀ। ਸੋ ਅੱਜ ਸਵੇਰੇ ਅਸੀਂ ਜਿਹੜੀ ਆ ਪ੍ਰਕਾਸ਼ ਦੀ ਪੋਥੀ ਜਿਹੜੀ ਅਸੀਂ ਆਪਣੀ ਨਵੀਂ ਯਾਤਰਾ ਸ਼ੁਰੂ ਕੀਤੀ ਆ ਪ੍ਰਕਾਸ਼ ਦੀ ਪੋਥੀ ਦਾ ਅਧਿਐਨ ਕਰਨ ਦੀ, ਉਹਨੂੰ ਅਸੀਂ ਜਾਰੀ ਰੱਖਦੇ ਹਾਂ। ਅਤੇ ਅਸੀਂ ਪਿਛਲੇ ਹਫ਼ਤੇ ਦੇਖਿਆ ਸੀ ਕਿ ਮਸੀਹ ਦਾ ਪ੍ਰਕਾਸ਼ ਆ, ਅਤੇ ਇਸ ਲਈ ਇਹ ਸੱਚਮੁੱਚ ਮਹੱਤਵਪੂਰਨ ਹੈ ਕਿ ਸਾਡੇ ਕੋਲ ਯਿਸੂ ਮਸੀਹ ਕੌਣ ਹੈ ਇਸ ਬਾਰੇ ਗਲਤ ਪਛਾਣ ਦਾ ਮਾਮਲਾ ਬਿਲਕੁਲ ਨਾ ਹੋਵੇ। ਅਸੀਂ ਸਪਸ਼ਟ ਤੌਰ 'ਤੇ ਇਸ ਦੀ ਸ਼ਾਨਦਾਰ ਪਛਾਣ ਦੇਖਣਾ ਚਾਹੁੰਦੇ ਹਾਂ। ਅਤੇ ਇਹ ਖੁਲਾਸਾ ਜਿਹੜੀ ਇਹ ਚੀਜ਼ ਕਰਦੀ ਹੈ ਕਿ ਇਸ ਤੋਂ ਪਹਿਲਾਂ ਕਿ ਅਸੀਂ ਇਸ ਵਿੱਚ ਆਉਣ ਤੋਂ ਆਈਏ ਅਸੀਂ ਥੋੜ੍ਹਾ ਜਿਹਾ ਇਸ ਪ੍ਰਕਾਸ਼ ਦੀ ਪੋਥੀ ਦਾ ਜਿਹੜਾ ਪਿਛੋਕੜ ਆ ਉਸ ਬਾਰੇ ਜਾਣ ਲਈਏ। ਯਾਦ ਰੱਖੋ ਕਿ ਪੂਰੀ ਕਿਤਾਬ ਜਿਹੜੀ ਆ ਪ੍ਰਭੂ ਯਿਸੂ ਮਸੀਹ 'ਤੇ ਇੱਕ ਸ਼ਾਨਦਾਰ ਜਿਹੜੀ ਆ ਦੈਵੀ ਰੋਸ਼ਨੀ ਉਹ ਪਾਉਂਦੀ ਆ। ਇਹ ਉਸ ਸਭ ਉਸਦੇ ਬਾਰੇ ਅਤੇ ਉਸਦੀ ਮਹਾਨ ਜਿੱਤ ਦੇ ਬਾਰੇ ਆ। ਅਤੇ ਜਿਵੇਂ ਕਿ ਆਇਤ 1 ਨੇ ਸਾਨੂੰ ਪਿਛਲੇ ਹਫ਼ਤੇ ਦੱਸਿਆ ਕਿ ਇਹ ਆਪਣੇ ਸੇਵਕਾਂ ਨੂੰ ਉਹ ਚੀਜ਼ਾਂ ਦਿਖਾਉਣ ਲਈ ਦਿੱਤਾ ਗਿਆ ਸੀ ਜਾਂ ਇਹ ਪ੍ਰਕਾਸ਼ ਦਿੱਤਾ ਗਿਆ ਸੀ ਜੋ ਚੀਜ਼ਾਂ ਜਲਦੀ ਹੋਣ ਵਾਲੀਆਂ ਸਨ ਜਾਂ ਵਾਪਰਨ ਵਾਲੀਆਂ ਸਨ। ਇਸ ਲਈ ਸਾਰੀ ਕਿਤਾਬ ਜਿਹੜੀ ਆ ਉਹ ਯਿਸੂ ਦੇ ਬਾਰੇ ਆ ਪ੍ਰਕਾਸ਼ ਦੀ ਪੋਥੀ, ਜੋ ਸਾਨੂੰ ਇਹਦੇ ਵਿੱਚ ਕੀ ਹੋ ਰਿਹਾ ਆ ਉਹਦੇ ਬਾਰੇ ਇੱਕ ਵੱਡੀ ਜਿਹੜੀ ਆ ਸਮਝ ਅਤੇ ਤਸਵੀਰ ਜਿਹੜੀ ਆ ਉਹ ਪੇਸ਼ ਕਰਦੀ ਆ ਇਹ ਪ੍ਰਕਾਸ਼ ਦੀ ਪੋਥੀ। ਅਤੇ ਸ਼ੁਰੂ ਵਿੱਚ ਸਾਨੂੰ ਦੱਸਿਆ ਗਿਆ ਕਿ ਇਸ ਭਵਿੱਖਬਾਣੀ ਨੂੰ ਪੜ੍ਹਨ ਦੇ ਵਿੱਚ ਇੱਕ ਬਰਕਤ ਆ। ਕੀ ਲਿਖਿਆ ਤੈਨਾਤ ਦੇ ਵਿੱਚ ਲਿਖਿਆ, ਧੰਨ ਉਹ ਹੈ ਜੋ ਇਸ ਭਵਿੱਖਬਾਣੀ ਦੇ ਬਚਨਾਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹਦਾ ਹੈ, ਅਤੇ ਧੰਨ ਹਨ ਉਹ ਜਿਹੜੇ ਸੁਣਦੇ ਹਨ ਅਤੇ ਜੋ ਇਸ ਵਿੱਚ ਲਿਖਿਆ ਹੋਇਆ ਹੈ ਉਸਨੂੰ ਮੰਨਦੇ ਹਨ, ਕਿਉਂਕਿ ਸਮਾਂ ਨੇੜੇ ਹੈ। ਇਸ ਲਈ ਪਰਮਾਤਮਾ ਸਾਨੂੰ ਦੱਸਦਾ ਹੈ ਕਿ ਇਸ ਪੁਸਤਕ ਵਿੱਚ ਸਮਾਂ ਬਿਤਾਉਣ ਤੋਂ ਪ੍ਰਾਪਤ ਹੋਣ ਵਾਲੀ ਇੱਕ ਸਿੱਧੀ ਜਿਹੜੀ ਬਰਕਤ ਉਹ ਮਿਲਦੀ ਹੈ ਜਦੋਂ ਅਸੀਂ ਇਸ ਕਿਤਾਬ ਨੂੰ ਪੜ੍ਹਦੇ ਹਾਂ ਜਾਂ ਪੂਰੇ ਬੱਚਿਆਂ ਨੂੰ ਖੁਦਾਬੰਦੇ ਪੜ੍ਹਦੇ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਕਿਵੇਂ ਜਿਹੜਾ ਯਹੂਨਾ ਰਸੂਲ ਸੀ ਉਹਨੂੰ ਪਟਮੋਸ ਟਾਪੂ ਦੇ ਉੱਤੇ ਜਿਹੜਾ ਆ ਉਹ ਜਲਾਵਤਨ ਕੀਤਾ ਗਿਆ ਸੀ ਜਾਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਉਸਨੂੰ ਉੱਥੇ ਖਾਣਾ ਦੇ ਵਿੱਚ ਕੰਮ ਕਰਨ ਅਤੇ ਮਸੀਹ ਵਿੱਚ ਵਿਸ਼ਵਾਸ ਹੋਣ ਕਰਕੇ ਸਖ਼ਤ ਜਿਹੜਾ ਜੀਵਨ ਬਤੀਤ ਕਰਨ ਲਈ ਭੇਜਿਆ ਗਿਆ ਸੀ। ਉਹ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਕਾਰਨ ਦੁਖੀ ਸੀ ਅਤੇ ਤਸੀਹੇ ਜਿਹੜੇ ਸੀ ਉਹ ਸਹਿ ਰਿਹਾ ਸੀ। ਅਸੀਂ ਆਇਤ 10 ਵਿੱਚ ਸਿੱਖਦੇ ਹਾਂ ਕਿ ਯਹੂਨਾ ਪ੍ਰਭੂ ਦੇ ਦਿਨਾਂ ਆਤਮਾ ਵਿੱਚ ਸੀ ਜਦੋਂ ਉਸਨੇ ਇੱਕ ਉੱਚੀ ਆਵਾਜ਼ ਸੁਣੀ ਜੋ ਉਸਨੂੰ ਇੱਕ ਗੰਭੀਰ ਹੁਕਮ ਜਿਹੜੀ ਉਹਦੇ ਲਈ ਲੈ ਕੇ ਆਈ ਸੀ। ਇਹ ਆਵਾਜ਼ ਕੀ ਲਿਖਿਆ ਆਇਤ 11 ਦੇ ਵਿੱਚ, ਜੋ ਕੁਝ ਤੁਸੀਂ ਕਿਤਾਬ ਵਿੱਚ ਦੇਖਦੇ ਹੋ ਉਸ ਨੂੰ ਲਿਖੋ ਅਤੇ ਇਸ ਨੂੰ 7 ਕਲੀਸਿਆਵਾਂ ਨੂੰ ਭੇਜੋ, ਅਫਸੂਸ, ਸਮੁਰਨਾ, ਪਰਗਮੁਮ, ਯਤੀਰਾ, ਸਾਰਦੀਸ ਅਤੇ ਫਿਲਾਡੇਫੀਆ ਅਤੇ ਲਦੀਕੀਆਂ ਨੂੰ। ਯਹੂਨਾ ਪ੍ਰਭੂ ਯਿਸੂ ਮਸੀਹ ਦਾ ਇੱਕ ਸ਼ਾਨਦਾਰ ਦਰਸ਼ਨ ਦੇਖਣ ਲਈ ਜਦੋਂ ਪਿੱਛੇ ਮੁੜਿਆ ਅਤੇ ਜਦੋਂ ਉਸਨੇ ਯਿਸੂ ਨੂੰ ਦੇਖਿਆ ਤਾਂ ਉਹ ਯਿਸੂ ਦੇ ਪੈਰਾਂ ਵਿੱਚ ਮੂੰਹ ਭਾਰ ਡਿੱਗ ਪਿਆ ਅਤੇ ਜਿਵੇਂ ਮਰਿਆ ਹੋਇਆ ਹੁੰਦਾ ਇਸ ਤਰੀਕੇ ਨਾਲ ਯਿਸੂ ਦੇ ਕਦਮਾਂ ਦੇ ਵਿੱਚ ਉਹ ਡਿੱਗ ਗਿਆ। ਹੁਣ ਇਹ ਅਸਲ ਵਿੱਚ ਦਿਲਚਸਪ ਹੈ ਨਾ, ਯਹੂਨਾ ਨੇ ਯਿਸੂ ਦੀ ਸੇਵਾ ਕੀਤੀ ਸੀ ਅਤੇ ਜਦੋਂ ਉਹ ਦਿਨ ਬ ਦਿਨ ਧਰਤੀ ਉੱਤੇ ਤੁਰਦਾ ਸੀ ਉਸ ਦੇ ਨਾਲ ਇੱਕ ਰਾਤ ਦੇ ਖਾਣੇ ਦੀ ਮੇਜ਼ 'ਤੇ ਬੈਠਾ ਸੀ ਅਤੇ ਉਸ ਨਾਲ ਉਸਨੇ ਖਾਣਾ ਵੀ ਖਾਧਾ ਸੀ ਯਹੂਨਾ ਨੇ ਯਿਸੂ ਦੇ ਨਾਲ। ਯਹੂਨਾ ਨੇ ਯਿਸੂ ਦੇ ਨਾਲ ਯਾਤਰਾ ਕੀਤੀ ਸੀ ਅਤੇ ਅੰਤ ਤੱਕ ਉਹਦੇ ਨਾਲ ਸੀ। ਉਹ ਯਿਸੂ ਦੇ ਅੰਦਰੂਨੀ ਚੱਕਰ ਵਿੱਚੋਂ ਇੱਕ ਸੀ ਜਿਸ ਨੂੰ 37 ਵਿੱਚ ਪ੍ਰਭੂ ਯਿਸੂ ਦੇ ਰੂਪਾਂਤਰਣ ਨੂੰ ਦੇਖਣ ਦਾ ਸਨਮਾਨ ਦਿੱਤਾ ਗਿਆ ਸੀ। ਉਸਨੇ ਪ੍ਰਭੂ ਦੀ ਮਹਿਮਾ ਦੇਖੀ ਸੀ। ਇਸ ਲਈ ਯਹੂਨਾ ਯਿਸੂ ਨੂੰ ਬਹੁਤ ਜਾਣਦਾ ਸੀ। ਫਿਰ ਵੀ ਜਦੋਂ ਉਸਨੇ ਜੀ ਉੱਠੇ ਮਸੀਹ ਨੂੰ ਵੇਖਿਆ ਤਾਂ ਉਹ ਮੁਰਦਿਆਂ ਵਾਂਗ ਉਸਦੇ ਮੂੰਹ ਭਾਰ ਉਸਦੇ ਪੈਰਾਂ ਵਿੱਚ ਡਿੱਗ ਪਿਆ। ਇਹ ਕਾਫ਼ੀ ਚੁਣੌਤੀਪੂਰਨ ਹੈ ਨਾ, ਅਸੀਂ ਜਿਸ ਯਿਸੂ ਦੀ ਪੂਜਾ ਕਰਦੇ ਹਾਂ ਉਹ ਕਿੰਨਾ ਸ਼ਾਨਦਾਰ ਪ੍ਰਭੂ ਆ, ਕੀ ਅਸੀਂ ਉਸਨੂੰ ਕ੍ਰਿਸਮਿਸ ਦੇ ਸਮੇਂ ਖੁਰਲੀ ਵਿੱਚ ਇੱਕ ਬੱਚੇ ਦੇ ਰੂਪ ਵਿੱਚ ਬੰਦ ਕਰ ਦਿੱਤਾ ਹੈ? ਕੀ ਅਸੀਂ ਕੋਮਲ ਯਿਸੂ ਮਸਕੀਨ ਅਤੇ ਹਲਕੇ ਬੈਠਣ ਵਾਲੇ ਉਪਦੇਸ਼ਾਂ ਨੂੰ ਦੇਖਦੇ ਹਾਂ? ਸਾਰੇ ਲੋਕ ਆਲੇ ਦੁਆਲੇ ਇਕੱਠੇ ਹੋਏ, ਇਹ ਯਿਸੂ ਦੇ ਅਸਲੀ ਪੋਰਟਰੇਟ ਹਨ ਪਰ ਪੂਰੀ ਕਹਾਣੀ ਨਹੀਂ ਹਨ, ਕਿਉਂਕਿ ਸਾਰੀ ਕਹਾਣੀ ਜਿਹੜੀ ਸਾਡੇ ਚਿਹਰਿਆਂ 'ਤੇ ਹੈ ਇਸੇ ਤਰ੍ਹਾਂ ਹੈ ਜਿਵੇਂ ਉਸਦੀ ਸ਼ਾਨਦਾਰ ਪਵਿੱਤਰਤਾ ਅੱਗੇ ਜਿਹੜਾ ਆ ਉਹ ਮਰ ਗਈ ਹੋਵੇ। ਅਸੀਂ ਯਿਸੂ ਦੀ ਪੂਜਾ ਕਰਦੇ ਹਾਂ, ਉਹ ਜਿਹੜਾ ਕਿੰਨਾ ਸ਼ਾਨਦਾਰ ਪ੍ਰਭੂ ਹੈ। ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਦੁਆਰਾ ਆਪਣੇ ਤਰੀਕੇ ਨਾਲ ਕੰਮ ਕਰਦੇ ਹਾਂ ਤਾਂ ਇਹ ਬਹੁਤ ਮਹੱਤਵਪੂਰਨ ਆ ਕਿ ਅਸੀਂ ਸਮਝੀਏ ਕਿ ਇਹ ਯਿਸੂ ਕੌਣ ਆ। ਕੀ ਅਸੀਂ ਗਲਤ ਪਛਾਣ ਦੇ ਕੇਸ ਨਾਲ ਵਿੱਚ ਤਾਂ ਨਹੀਂ ਫਸੇ ਹੋਏ? ਕੀ ਅਸੀਂ ਉਸਦੀ ਸ਼ਾਨਦਾਰ ਮਹਿਮਾ ਦੀ ਝਲਕ ਪਾਉਂਦੇ ਹਾਂ? ਪ੍ਰਕਾਸ਼ ਦੀ ਪੋਥੀ 1 ਦੇ ਯਿਸੂ ਲਈ ਸਾਡਾ ਪ੍ਰਭੂ ਅਤੇ ਮੁਕਤੀ ਦਾਤਾ ਕਿਹੋ ਜਿਹਾ, ਸਾਨੂੰ ਇਸ ਚੀਜ਼ ਦੀ ਪਛਾਣ ਹੈ। ਤੁਸੀਂ ਜਿਸ ਯਿਸੂ ਦੀ ਪੂਜਾ ਕਰਦੇ ਹੋ ਉਹ ਕਿੰਨਾ ਸ਼ਾਨਦਾਰ ਹੈ, ਜਿਵੇਂ ਕਿ ਅਸੀਂ ਅਧਿਆਏ 1 ਨੂੰ ਦੇਖਦੇ ਹਾਂ। ਇੱਥੇ 5 ਚੀਜ਼ਾਂ ਹਨ ਜੋ ਉਸਦੀ ਸ਼ਾਨਦਾਰ ਮਹਾਨਤਾ ਵੱਲ ਇਸ਼ਾਰਾ ਕਰਦੀਆਂ ਹਨ। ਸਭ ਤੋਂ ਪਹਿਲਾਂ ਜਿਹੜਾ ਨੰਬਰ 1, ਉਹ ਤਾਜ ਵਾਲਾ ਰਾਜਾ ਆ। ਜਿਵੇਂ ਕਿ ਯਹੂਨਾ ਆਪਣੀ ਚਿੱਠੀ 7 ਕਲੀਸਿਆਵਾਂ ਨੂੰ ਸੰਬੋਧਿਤ ਕਰਦਾ ਹੈ, ਉਹ 4 ਅਤੇ 5 ਆਇਤ ਵਿੱਚ ਕਹਿੰਦਾ ਹੈ, ਯਹੂਨਾ ਏਸ਼ੀਆ ਵਿੱਚ 7 ਕਲੀਸਿਆਵਾਂ ਨੂੰ ਸਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਉਸ ਤੋਂ ਜੋ ਹੈ ਅਤੇ ਜੋ ਸੀ ਅਤੇ ਆਉਣ ਵਾਲਾ ਹੈ ਅਤੇ 7 ਆਤਮਾਆਂ ਤੋਂ ਜੋ ਉਸਦੇ ਸਿੰਘਾਸਣ ਦੇ ਸਾਹਮਣੇ ਹਨ ਅਤੇ ਯਿਸੂ ਮਸੀਹ ਵੱਲੋਂ ਵਫ਼ਾਦਾਰ ਗਵਾਹ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਤੀ ਉੱਤੇ ਰਾਜਿਆਂ ਦਾ ਸ਼ਾਸਕ। ਯਹੂਨਾ ਏਸ਼ੀਆ ਵਿੱਚ 7 ਚਰਚਾਂ ਨੂੰ ਆਪਣੀ ਚਿੱਠੀ ਦੀ ਸ਼ੁਰੂਆਤ ਇੱਕ ਰਵਾਇਤੀ ਨਮਸਕਾਰ ਨਾਲ ਕਰਦਾ ਹੈ ਅਤੇ ਇਸ ਵਿੱਚ 3 ਹਵਾਲੇ ਹਨ। ਪਹਿਲਾ ਅਨਾਦ ਪਰਮਾਤਮਾ ਲਈ ਹੈ, ਉਸ ਤੋਂ ਜੋ ਹੈ ਅਤੇ ਜੋ ਸੀ ਅਤੇ ਆਉਣ ਵਾਲਾ ਹੈ। ਅਸੀਂ 8 ਵਿੱਚ ਅਨਾਦੀ ਨਾਮ ਨੂੰ ਦੁਬਾਰਾ ਦੇਖਦੇ ਹਾਂ। ਦੋਵੇਂ ਪੂਰਵ 3 ਬਾਪ ਦੀ 14 ਅਤੇ 15 ਦੇ ਹਵਾਲੇ ਹਨ, ਮੈਂ ਉਹ ਹਾਂ ਜੋ ਮੈਂ ਹਾਂ। ਫਿਰ ਉਹ ਜ਼ਿਕਰ ਕਰਦਾ ਹੈ ਅਤੇ 7 ਆਤਮਿਆਂ ਤੋਂ ਜੋ ਉਸਦੇ ਸਿੰਘਾਸਣ ਦੇ ਸਾਹਮਣੇ ਹਨ। ਹੁਣ ਉਹ ਇਹ ਇੱਕ ਗੁੰਝਲਦਾਰ ਹਵਾਲਾ ਆ ਜਿਸ ਬਾਰੇ ਨਿਸ਼ਚਿਤ ਹੋਣਾ ਆਸਾਨ ਨਹੀਂ ਹੈ। ਇਹ ਸ਼ਾਇਦ ਪਵਿੱਤਰ ਆਤਮਾ ਦਾ ਹਵਾਲਾ ਆ। ਯਾਦ ਰੱਖੋ ਕਿ ਨੰਬਰ 7 ਸੰਪੂਰਨਤਾ ਦੀ ਗੱਲ ਕਰਦਾ ਹੈ ਅਤੇ ਇਹ ਦਿੱਤਾ ਗਿਆ ਹੈ ਕਿ ਦੂਜੇ ਦੋ ਹਵਾਲੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਹਨ। ਇਹ ਸੋਚਣਾ ਉਚਿਤ ਜਾਪਦਾ ਆ ਕਿ ਇਹ ਪਵਿੱਤਰ ਆਤਮਾ ਹੈ ਜਿਸ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਇਹ ਇੱਕ ਵਿਕਲਪਿਕ ਜਿਹੜੀ ਸਮਝ ਆ, ਇਹ 7 ਦੂਤਾਂ ਨੂੰ ਦਰਸਾਉਂਦਾ ਹੈ, ਜੋ ਇੱਕ ਜਿਹੜੀ ਇਹ ਸੰਭਾਵਨਾ ਆ ਕਿ 7 ਦੂਤਾਂ ਨੂੰ ਵੀ ਜਿਹੜੀ ਦਰਸਾਉਂਦੀ ਹੈ। ਪਰ ਯਿਸੂ ਦੇ ਹਵਾਲੇ 'ਤੇ ਦੇਖੋ, ਯਿਸੂ ਮਸੀਹ ਵਫ਼ਾਦਾਰ ਗਵਾਹ ਮੁਰਦਿਆਂ ਦਾ ਜੇਠਾ ਅਤੇ ਧਰਤੀ ਉੱਤੇ ਰਾਜਿਆਂ ਦਾ ਸ਼ਾਸਕ ਆ। ਇਹ ਯਿਸੂ ਜੋ ਯਹੂਨਾ ਦੇ ਸਾਹਮਣੇ ਪ੍ਰਗਟ ਹੁੰਦਾ ਹੈ, ਧਰਤੀ ਦੇ ਰਾਜਿਆਂ ਦਾ ਹਾਕਮ ਆ। ਇਹ ਧਰਤੀ ਦੇ ਉਹਨਾਂ ਰਾਜਿਆਂ ਵਿੱਚੋਂ ਇੱਕ ਸਮਰਾਟ ਡੋਮੀਟੀਅਨ ਦਾ ਕਾਨੂੰਨ ਸੀ, ਜਿਸ ਦੇ ਨਤੀਜੇ ਵਜੋਂ ਯਹੂਨਾ ਨੂੰ ਪੋਟਮਸ ਦੇ ਝੁਲਸਣ ਵਾਲੇ ਟਾਪੂ ਉੱਤੇ ਸਖ਼ਤ ਮਿਹਨਤ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਯਹੂਨਾ ਧਰਤੀ ਦੇ ਰਾਜਿਆਂ ਦੇ ਸ਼ਾਸਕ ਦੇ ਸਾਹਮਣੇ ਮੂੰਹ ਭਾਰ ਪਿਆ ਹੈ। ਇਹ ਸਾਰੇ ਚਰਚ ਜਿਨ੍ਹਾਂ ਲਈ ਇਹ ਭਵਿੱਖਬਾਣੀ ਕੀਤੀ ਗਈ ਸੀ, ਉਹ ਸਾਰੇ ਸ਼ਾਸਕਾਂ ਅਤੇ ਅਧਿਕਾਰਾਂ ਦੁਆਰਾ ਕੁਝ ਹੱਦ ਤੱਕ ਅੱਤਿਆਚਾਰ ਦਾ ਅਨੁਭਵ ਕਰ ਰਹੇ ਸਨ। ਉਹਨਾਂ ਸਾਰਿਆਂ ਨੇ ਕਦੇ ਕਦੇ ਇਹ ਮਹਿਸੂਸ ਕੀਤਾ ਹੋਣਾ ਆ ਕਿ ਉਹ ਹਾਕਮਾਂ ਅਤੇ ਅਧਿਕਾਰੀਆਂ ਦੇ ਰਹਿਮੋ ਕਰਮ 'ਤੇ ਜਿਉਂਦੇ ਹਨ। ਫਿਰ ਵੀ ਉਹਨਾਂ ਨੂੰ ਇਹ ਜਾਣਨ ਦੀ ਲੋੜ ਸੀ ਕਿ ਯਿਸੂ ਧਰਤੀ ਦੇ ਰਾਜਿਆਂ ਦਾ ਹਾਕਮ ਸੀ। ਯਿਸੂ ਹਰ ਧਰਤੀ ਦੇ ਸ਼ਾਸਕ ਉੱਤੇ ਪ੍ਰਭੂ ਸੱਤਾ ਸੀ, ਜਾਂ ਯਿਸੂ ਦੀ ਪ੍ਰਭੂ ਸੱਤਾ ਹੈ ਹਰ ਸ਼ਾਸਕ ਦੇ ਉੱਤੇ। ਅਤੇ ਹਾਲਾਂਕਿ ਚੀਜ਼ਾਂ ਕਦੇ ਕਦੇ ਉਸਦੇ ਲੋਕਾਂ ਲਈ ਮੁਸ਼ਕਲ ਹੋ ਜਾਂਦੀਆਂ ਹਨ, ਉਹ ਭਰੋਸਾ ਰੱਖ ਸਕਦੇ ਹਨ ਕਿ ਉਹਨਾਂ ਦਾ ਪ੍ਰਭੂ ਅਤੇ ਮੁਕਤੀਦਾਤਾ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ। ਇੱਕ ਅਜਿਹੀ ਦੁਨੀਆ ਵਿੱਚ ਜੋ ਈਸਾਈ ਧਰਮ ਨਾਲ ਵੱਧਦੀ ਦੁਸ਼ਮਣੀ ਹੈ, ਸਾਨੂੰ ਯਾਦ ਕਰਨ ਦੀ ਲੋੜ ਹੈ ਕਿ ਯਿਸੂ ਧਰਤੀ ਉੱਤੇ ਰਾਜਿਆਂ ਦਾ ਸ਼ਾਸਕ ਹੈ, ਭਾਵੇਂ ਕੁਝ ਵੀ ਆ। ਨਾਈਜੀਰੀਆ ਵਿੱਚ ਪਠਾਰ ਰਾਜ ਅਤੇ ਕਾਨੂ ਰਾਜ ਵਿੱਚ ਰਹਿਣਾ, ਬੁਰਾਈ ਬੋਕੋ ਹਰਾਮ ਦੇ ਡਰ ਵਿੱਚ ਰਹਿਣਾ, ਜਾਂ ਲਾਹੌਰ ਵਿੱਚ ਮੁਸਲਿਮ ਗਵਾਂਢੀਆਂ ਨਾਲ ਰਹਿਣਾ ਜੋ ਤੁਹਾਨੂੰ ਇੱਕ ਸੱਚੇ ਰੱਬ ਦੀ ਪੂਜਾ ਨੂੰ ਜਿਹੜੀ ਮਿਲਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਜਾਂ ਤੁਹਾਡੇ ਵਿਰੁੱਧ ਜਿਹੜਾ ਆ ਉਹ ਇਸ਼ਨਿੰਦਾ ਜਾਂ ਜਾਂ ਰੱਬ ਨੂੰ ਜਿਹੜਾ ਨਿੰਦਾ ਕਰਨ ਦਾ ਦੋਸ਼ ਲਗਾਉਣ ਦੀ ਜਿਹੜਾ ਤੁਹਾਡੇ 'ਤੇ ਕੋਸ਼ਿਸ਼ ਕਰਦੇ ਹਨ, ਬਲੈਸਫੈਮੀ ਦਾ ਜਿਹੜਾ ਤੁਹਾਡੇ 'ਤੇ ਦੋਸ਼ ਲਾਉਂਦੇ ਆ ਮੁਸਲਮਾਨ। ਇੱਕ ਯੁੱਧ ਦੇ ਬਾਅਦ ਟਾਈਗਰੇ ਵਿੱਚ ਜੀਵਨ ਦਾ ਪੁਨਰ ਨਿਰਮਾਣ, ਜਾਂ ਇੱਕ ਸ਼ਰਨਾਰਥੀ ਜੋ ਤੁਹਾਡੀ ਆਪਣੀ ਧਰਤੀ ਤੋਂ ਬਹੁਤ ਵੱਖਰਾ ਹੈ, ਆਪਣੇ ਕੰਮ ਵਾਲੀ ਥਾਂ 'ਤੇ ਚੁਣੌਤੀਆਂ ਦਾ ਸਾਹਮਣਾ ਕਰਨਾ, ਕਿਉਂਕਿ ਈਸਾਈ ਵਿਸ਼ਵਾਸ ਤੁਹਾਡੇ ਧਰਮ ਨਿਰਪੱਖ ਸਮਾਜ ਵਿੱਚ ਜ਼ਹਿਰੀਲਾ ਹੋ ਗਿਆ ਹੈ। ਦੁਸ਼ਮਣੀ ਵਾਲੀ ਦੁਨੀਆਂ ਵਿੱਚ ਸਾਨੂੰ ਇਹ ਜਾਣਨ ਦੀ ਲੋੜ ਆ ਕਿ ਯਿਸੂ ਧਰਤੀ ਉੱਤੇ ਰਾਜਾਂ ਦਾ ਸ਼ਾਸਕ ਹੈ, ਭਾਵੇਂ ਉਹ ਇਸ ਨੂੰ ਮਾਨਤਾ ਦੇਣ ਜਾਂ ਨਾ ਦੇਣ। ਹੁਣ ਰਿਸ਼ੀ ਸੁਨਕ ਅਤੇ ਜੋ ਬਾਈਡਨ ਉੱਤੇ ਯਿਸੂ ਦਾ ਰਾਜ ਆ, ਇਬਰਾਹਿਮ ਰਾਈਸੀ ਉੱਤੇ, ਇਸਮਾਇਲ ਹਾਨੀਨ ਉੱਤੇ, ਪੁਤੀਨ ਉੱਤੇ, ਯਿਸੂ ਧਰਤੀ ਉੱਤੇ ਰਾਜਿਆਂ ਦਾ, ਜਿੰਨੇ ਵੀ ਰਾਜਿਆਂ ਨੇ ਉਹਨਾਂ ਉੱਤੇ ਯਿਸੂ ਇੱਕ ਵੱਡਾ ਸ਼ਾਸਕ ਹੈ। ਜ਼ਬੂਰ 2 ਕਹਿੰਦਾ ਹੈ, ਕੌਮਾਂ ਕਿਉਂ ਸਾਜਿਸ਼ਾਂ ਰਚਦੀਆਂ ਹਨ ਅਤੇ ਲੋਕ ਵਿਅਰਥ ਸਾਜਿਸ਼ ਕਿਉਂ ਕਰਦੇ ਹਨ? ਧਰਤੀ ਦੇ ਰਾਜੇ ਆਪਣਾ ਪੱਖ ਰੱਖਦੇ ਹਨ ਅਤੇ ਹਾਕਮ ਪ੍ਰਭੂ ਅਤੇ ਉਸਦੇ ਮਸਾਂ ਕੀਤੇ ਹੋਏ ਦੇ ਵਿਰੁੱਧ ਇਕੱਠੇ ਹੁੰਦੇ ਹਨ। ਪਰ ਪ੍ਰਭੂ ਦਾ ਜਵਾਬ ਕੀ ਹੈ? ਸਵਰਗ ਵਿੱਚ ਵਿਰਾਜਮਾਨ ਪ੍ਰਭੂ ਹੱਸਦਾ ਹੈ, ਪ੍ਰਭੂ ਉਹਨਾਂ ਦਾ ਮਜ਼ਾਕ ਉਡਾਉਂਦਾ ਹੈ, ਤਦ ਉਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਝਿੜਕਦਾ ਅਤੇ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਡਰਾਉਂਦਾ ਹੈ ਅਤੇ ਆਖਦਾ ਹੈ, ਮੈਂ ਆਪਣੇ ਪਵਿੱਤਰ ਆਪਣੇ ਪਾਤਸ਼ਾਹ ਨੂੰ ਸਿਯੋਨ ਉੱਤੇ ਆਪਣੀ ਪਵਿੱਤਰ ਪਹਾੜੀ ਉੱਤੇ ਬਿਠਾਇਆ ਹੈ। ਭਰਾਵੋ ਅਤੇ ਭੈਣੋ, ਜੇ ਤੁਸੀਂ ਆਪਣੇ ਮਸੀਹ ਜੀਵਨ ਵਿੱਚ ਦਬਾਅ ਮਹਿਸੂਸ ਕਰਦੇ ਹਾਂ, ਸ਼ਾਇਦ ਕੰਮ ਵਾਲੀ ਥਾਂ 'ਤੇ ਜਾਂ ਸਕੂਲ ਜਾਂ ਯੂਨੀਵਰਸਿਟੀ ਵਿੱਚ ਜਾਂ ਸਾਡੇ ਭਾਈਚਾਰੇ ਵਿੱਚ, ਤਾਂ ਆਰਾਮ ਕਰੋ ਕਿ ਯਿਸੂ ਧਰਤੀ ਉੱਤੇ ਰਾਜਾਂ ਦਾ ਸ਼ਾਸਕ ਹੈ। ਜੇ ਸੰਸਾਰ ਦੀਆਂ ਘਟਨਾਵਾਂ ਤੁਹਾਡੀਆਂ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਤਾਂ ਯਕੀਨ ਰੱਖੋ ਕਿ ਯਿਸੂ ਧਰਤੀ ਉੱਤੇ ਰਾਜਾਂ ਦਾ ਸ਼ਾਸਕ ਹੈ। ਉਹ ਆਖਰਕਾਰ ਨਿਯੰਤਰਣ ਵਿੱਚ ਹੈ। ਯਿਸੂ ਦਾ ਜਿਹੜਾ ਕੰਟਰੋਲ ਉਹ ਸਾਰੀ ਵਰਲਡ 'ਤੇ ਹੈ। ਰਾਜ ਅਤੇ ਸਾਰੇ ਅਧਿਕਾਰੀ ਜਿੰਨਾ ਚਾਹੇ ਉਹਦੇ ਚਿਹਰੇ 'ਤੇ ਆਪਣੀ ਜਿਹੜਾ ਆ ਹੱਥ ਫੇਰ ਲੈਣ, ਪਰ ਪ੍ਰਭੂ ਉਹਨਾਂ ਦੀ ਨਿਆਰੀ ਬਗਾਵਤ ਵਿੱਚ ਉਹਨਾਂ 'ਤੇ ਹੱਸਦਾ ਹੈ। ਸਾਡਾ ਪ੍ਰਭੂ ਯਿਸੂ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ ਅਤੇ ਉਹ ਤਾਜ ਵਾਲਾ ਰਾਜਾ ਹੈ। ਦੂਜਾ, ਉਹ ਸਲੀਬ ਉੱਤੇ ਚੜ੍ਹਾਇਆ ਹੋਇਆ ਪਰਮੇਸ਼ੁਰ ਹੈ। ਪਹਿਲਾ ਕੀ ਸੀ ਕਿ ਉਹ ਤਾਜ ਪਹਿਨਿਆ ਹੋਇਆ ਰਾਜਾ ਹੈ, ਅਤੇ ਦੂਸਰਾ ਸਲੀਬ ਉੱਤੇ ਚੜ੍ਹਾਇਆ ਹੋਇਆ ਪਰਮੇਸ਼ੁਰ ਹੈ। ਯਹੂਨਾ 7 ਚਰਚਾਂ ਨੂੰ ਆਪਣੀਆਂ ਸ਼ੁਭ ਕਾਮਨਾ ਦੇ ਨਾਲ ਜਾਰੀ ਰੱਖਦਾ ਆ ਅਤੇ ਆਇਤ 5 ਦੇ ਦੂਜੇ ਅੱਧ ਵਿੱਚ ਕਹਿੰਦਾ ਹੈ, ਉਸ ਨੂੰ ਜੋ ਸਾਨੂੰ ਪਿਆਰ ਕਰਦਾ ਹੈ ਅਤੇ ਆਪਣੇ ਲਹੂ ਦੁਆਰਾ ਸਾਨੂੰ ਸਾਡੇ ਪਾਪਾਂ ਤੋਂ ਛੁਟਕਾਰਾ ਦਿੰਦਾ ਹੈ ਅਤੇ ਸਾਨੂੰ ਇੱਕ ਰਾਜ ਬਣਾਇਆ ਹੈ, ਆਪਣੇ ਪਰਮੇਸ਼ੁਰ ਅਤੇ ਪਿਤਾ ਦੇ ਪੁਜਾਰੀ, ਉਹ ਸਦਾ ਅਤੇ ਸਦਾ ਲਈ ਮਹਿਮਾ ਅਤੇ ਰਾਜ ਹੋਵੇ, ਆਮੀਨ। ਉਸ ਸ਼ਾਨਦਾਰ ਵਾਕੰਸ਼ ਨੂੰ ਦੇਖੋ, ਉਸ ਨੂੰ ਜੋ ਸਾਨੂੰ ਪਿਆਰ ਕਰਦਾ ਅਤੇ ਆਪਣੇ ਲਹੂ ਦੁਆਰਾ ਸਾਡੇ ਪਾਪਾਂ ਤੋਂ ਸਾਨੂੰ ਮੁਕਤ ਕਰਦਾ ਹੈ। ਯਹੂਨਾ ਇਸ ਤੱਤ ਵੱਲ ਇਸ਼ਾਰਾ ਕਰ ਰਿਹਾ ਕਿ ਯਿਸੂ ਸਲੀਬ ਉੱਤੇ ਚੜ੍ਹਾਇਆ ਹੋਇਆ ਪਰਮੇਸ਼ੁਰ ਹੈ। ਤੁਸੀਂ ਦੇਖਦੇ ਹੋ ਕਿ ਮੇਰਾ ਇਹ ਮਤਲਬ ਹੈ ਕਿ ਸਾਡੇ ਬਾਰੇ ਇਹ ਯਕੀਨੀ ਬਣਾਉਣਾ ਕਿ ਸਾਡੇ ਕੋਲ ਪ੍ਰਭੂ ਯਿਸੂ ਮਸੀਹ ਬਾਰੇ ਸਹੀ ਨਜ਼ਰੀਆ ਹੈ। ਅਸੀਂ ਹੁਣੇ ਹੀ ਉਸ ਨੂੰ ਧਰਤੀ ਦੇ ਰਾਜਿਆਂ ਦੇ ਸ਼ਾਸਕ ਵਜੋਂ ਤਾਜਧਾਰੀ ਰਾਜਾ ਕਿਹਾ ਹੈ, ਸ਼ਕਤੀਸ਼ਾਲੀ ਇੱਕ ਪ੍ਰਭੂ ਸੱਤਾ ਇੱਕ। ਪਰ ਜਿਵੇਂ ਕਿ ਅਸੀਂ ਇਸ ਵਿੱਚ ਥੋੜ੍ਹਾ ਹੋਰ ਅੱਗੇ ਵੱਧਦੇ ਹਾਂ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਇਹ ਨਾ ਭੁੱਲੀਏ ਕਿ ਇਹ ਤਾਜ ਵਾਲਾ ਰਾਜਾ ਇੱਕ ਸਲੀਬ ਉੱਤੇ ਚੜ੍ਹਾਇਆ ਗਿਆ ਪਰਮੇਸ਼ੁਰ ਹੈ। ਇਸ ਤਾਜਧਾਰੀ ਰਾਜੇ ਉੱਤੇ ਸਲੀਬ ਦੇ ਨਿਸ਼ਾਨ ਵੀ ਹਨ। ਸਾਨੂੰ ਯਿਸੂ ਦੀ ਪੂਰੀ ਤਸਵੀਰ ਪ੍ਰਾਪਤ ਕਰਨੀ ਮਿਲਦੀ ਹੈ, ਨਹੀਂ ਤਾਂ ਸਾਨੂੰ ਜਿਹੜੀ ਹੈ ਗਲਤ ਜਿਹੜੀ ਪਛਾਣ ਦਾ ਸੀ ਜਿਹੜਾ ਆ ਉਹ ਜੋਖਮ ਸਾਨੂੰ ਜਿਹੜਾ ਹੋ ਸਕਦਾ ਆ। ਯਹੂਨਾ ਕਹਿੰਦਾ ਕਿ ਸਾਨੂੰ ਉਸਨੂੰ ਪਿਆਰ ਉਹ ਸਾਨੂੰ ਪਿਆਰ ਕਰਦਾ ਅਤੇ ਉਸਨੇ ਆਪਣੇ ਲਹੂ ਦੁਆਰਾ ਸਾਡੇ ਪਾਪਾਂ ਤੋਂ ਸਾਨੂੰ ਮੁਕਤ ਕੀਤਾ ਆ। ਯਹੂਨਾ ਉਹਨਾਂ ਚੀਜ਼ਾਂ ਵੱਲ ਇਸ਼ਾਰਾ ਕਰ ਰਿਹਾ ਜਿਨ੍ਹਾਂ ਦਾ ਉਹ ਖੁਦ ਗਵਾਹ ਹੈ। ਯਹੂਨਾ ਪਸਾਹ ਦੀ ਰਾਤ ਉੱਤੇ ਉਸ ਰਾਤ ਉੱਥੇ ਸੀ ਜਿਸ ਦਿਨ ਪ੍ਰਭੂ ਯਿਸੂ ਨੂੰ ਫੜਵਾਇਆ ਗਿਆ ਸੀ। ਉਸ ਨੇ ਉਸ ਨੂੰ ਇਹ ਆਖਦਿਆਂ ਸੁਣਿਆ, ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨਿਯਮ ਹੈ। ਜਦੋਂ ਮੰਦਰ ਦਾ ਪਹਿਰੇਦਾਰ ਯਿਸੂ ਨੂੰ ਗ੍ਰਿਫਤਾਰ ਕਰਨ ਆਇਆ ਤਾਂ ਯਹੂਨਾ ਉੱਥੇ ਸੀ। ਉਹ ਆਪਣੇ ਮੁਕੱਦਮੇ ਦੌਰਾਨ ਪ੍ਰਧਾਨ ਯਾਜਕ ਦੇ ਘਰ ਵਿੱਚ ਸੀ। ਇਹ ਯਹੂਨਾ ਸੀ, ਸ਼ਾਇਦ ਯਹੂਨਾ ਵੀ ਚੇਲਿਆਂ ਵਿੱਚੋਂ ਇਕੱਲਾ ਜੋ ਸਲੀਬ ਦੇ ਪੈਰਾਂ 'ਤੇ ਖੜ੍ਹਾ ਸੀ ਅਤੇ ਆਪਣੇ ਸਰੀਰ ਵਿੱਚੋਂ ਲਹੂ ਵਹਿੰਦਾ ਦੇਖਦਾ ਸੀ, ਆਪਣੀਆਂ ਅੱਖਾਂ ਨਾਲ ਸਰੀਰ 'ਤੇ ਟੰਗੇ ਹੋਏ ਮਾਸ ਦੀ ਗੰਦਗੀ ਨੂੰ ਦੇਖਦਾ ਸੀ। ਇਹ ਯਹੂਨਾ ਸੀ ਜੋ ਕਬਰ ਵੱਲ ਭੱਜਿਆ ਅਤੇ ਇਸ ਨੂੰ ਖਾਲੀ ਪਾਇਆ। ਉਸਨੇ ਆਪਣੀਆਂ ਅੱਖਾਂ ਨਾਲ ਜੀ ਉੱਠੇ ਪ੍ਰਭੂ ਯਿਸੂ ਨੂੰ ਦੇਖਿਆ। ਇਸ ਲਈ ਜਦੋਂ ਉਹ ਕਹਿੰਦਾ ਹੈ ਕਿ ਉਸਨੇ ਆਪਣੇ ਲਹੂ ਦੁਆਰਾ ਸਾਡੇ ਪਾਪਾਂ ਤੋਂ ਸਾਨੂੰ ਮੁਕਤ ਕੀਤਾ ਤਾਂ ਉਹ ਜਾਣਦਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਆ।
ਉਹ ਜਾਣਦਾ ਹੈ ਕਿ ਸਲੀਬ 'ਤੇ ਯਿਸੂ ਨੇ ਉਹ ਸਜ਼ਾ ਲਈ ਜੋ ਸਾਡੇ ਵਰਗੇ ਮਰਦ ਅਤੇ ਔਰਤਾਂ ਦਾ ਹੱਕ ਸੀ, ਜਾਂ ਜਿਹਦੇ ਅਸੀਂ ਹੱਕਦਾਰ ਸੀ, ਉਹ ਜਿਹੜੀ ਸਜ਼ਾ ਆ ਪ੍ਰਭੂ ਯਿਸੂ ਨੇ ਆਪਣੇ ਉੱਤੇ ਲੈ ਲਈ। ਸਲੀਬ ਉੱਤੇ ਯਿਸੂ ਨੇ ਸਾਡੇ ਪਾਪਾਂ ਦੀ ਕੀਮਤ ਅਦਾ ਕੀਤੀ ਅਤੇ ਸਲੀਬ ਉੱਤੇ ਯਿਸੂ ਨੇ ਸਾਨੂੰ ਆਜ਼ਾਦ ਕੀਤਾ। ਉਹ ਸਾਨੂੰ ਪਿਆਰ ਕਰਦਾ ਹੈ, ਤੋਂ ਆਪਣੇ ਲਹੂ ਦੁਆਰਾ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕਰਦਾ। ਉਹ ਮਰ ਗਿਆ, ਕੀਮਤ ਅਦਾ ਕੀਤੀ ਅਤੇ ਅਸੀਂ ਆਜ਼ਾਦ ਹੋ ਗਏ। ਯਹੂਨਾ ਜਾਰੀ ਰੱਖਦਾ, ਕਿਉਂਕਿ ਸਾਨੂੰ ਕੁਝ ਬਣਨ ਲਈ ਆਜ਼ਾਦ ਕੀਤਾ ਗਿਆ ਸੀ ਅਤੇ ਸਾਨੂੰ ਇੱਕ, ਹੁਣ 6 ਆਇਤ ਵਿੱਚ ਲਿਖਿਆ ਕਿ ਸਾਨੂੰ ਇੱਕ ਰਾਜ ਬਣਾਇਆ ਉਸ ਦੇ ਪਰਮੇਸ਼ਵਰ ਅਤੇ ਪਿਤਾ ਲਈ ਯਾਜਕ। ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲੇ ਹਰ ਇੱਕ ਨੂੰ ਪਰਮੇਸ਼ਵਰ ਦੇ ਰਾਜ ਦਾ ਹਿੱਸਾ ਬਣਾਇਆ ਗਿਆ ਹੈ। ਅਸੀਂ ਪਰਮੇਸ਼ਵਰ ਦੇ ਰਾਜ ਦਾ ਹਿੱਸਾ ਹਾਂ ਅਤੇ ਪੁਜਾਰੀਆਂ ਦਾ ਰਾਜ ਹਾਂ। ਸਾਡੇ ਵਿੱਚੋਂ ਹਰ ਇੱਕ ਅਸੀਂ ਦਲੇਰੀ ਨਾਲ ਸਿੱਧੇ ਪਰਮਾਤਮਾ ਦੀ ਹਜ਼ੂਰੀ ਵਿੱਚ ਜਾ ਸਕਦੇ ਹਾਂ, ਕਿਉਂਕਿ ਯਿਸੂ ਨੇ ਸਾਨੂੰ ਜੀਵਿਤ ਪਰਮੇਸ਼ਵਰ ਦੇ ਬੱਚੇ ਬਣਾਇਆ ਹੈ। ਯਿਸੂ ਜਿਸ ਨੂੰ ਅਸੀਂ ਪ੍ਰਕਾਸ਼ ਦੀ ਪੋਥੀ ਦੇ ਪੰਨਿਆਂ ਉੱਤੇ ਹੁਣ ਹਾਵੀ ਹੋਣ ਨੂੰ ਵੇਖਦੇ ਹਾਂ, ਉਹ ਤਾਜ ਵਾਲਾ ਰਾਜਾ ਹੈ। ਉਹ ਸਲੀਬ ਉੱਤੇ ਚੜ੍ਹਾਇਆ ਹੋਇਆ ਪਰਮੇਸ਼ਵਰ ਹੀ ਹੈ। ਉਹ ਇੱਕ ਤਾਜ ਵਾਲਾ ਰਾਜਾ ਹੈ ਅਤੇ ਜਿਸ ਦੇ ਹੱਥਾਂ ਅਤੇ ਪੈਰਾਂ 'ਤੇ ਮੇਖਾਂ ਦੇ ਨਿਸ਼ਾਨ ਹਨ। ਉਹ ਤਾਜ ਪਹਿਨਿਆ ਹੋਇਆ ਰਾਜਾ ਹੈ, ਜਿਹਦੇ ਇੱਕ ਪਾਸੇ ਜਿਹੜਾ ਬਰਛੇ ਦਾ ਜਿਹੜਾ ਪ੍ਰਵੇਸ਼ ਦੇ ਜ਼ਖਮ ਆ, ਉਹ ਸਲੀਬ ਉੱਤੇ ਚੜ੍ਹਾਇਆ ਹੋਇਆ ਪਰਮੇਸ਼ਵਰ ਹੈ। ਇਸ ਦਾ ਮਤਲਬ ਇਹ ਹੈ ਕਿ ਜਿਵੇਂ ਉਹ ਇਹਨਾਂ ਸੱਤ ਚਰਚਾਂ 'ਤੇ ਸਾਡੇ ਚਰਚ ਨਾਲ ਗੱਲ ਕਰਦਾ ਹੈ, ਉਹ ਅਜਿਹਾ ਕਿਸ ਦੂਰ ਦੁਰਾਡੇ ਅਤੇ ਉੱਚੇ ਵਿਅਕਤੀ ਵਜੋਂ ਨਹੀਂ ਕਰਦਾ, ਪਰ ਇੱਕ ਹੈ ਜੋ ਜਾਣਦਾ ਆ, ਕਿਉਂਕਿ ਜਿਵੇਂ ਕਿ ਇਬਰਾਨੀਆਂ ਨੂੰ ਪੱਤਰ ਲਿਖਿਆ ਹੈ, ਸਾਡੇ ਕੋਲ ਕੋਈ ਮਹਾਂਪੁਜਾਰੀ ਨਹੀਂ ਹੈ ਜੋ ਸਾਡੀਆਂ ਕਮਜ਼ੋਰੀਆਂ ਨਾਲ ਹਮਦਰਦੀ ਕਰਨ ਵਿੱਚ ਅਸਮਰੱਥ ਹੈ, ਪਰ ਸਾਡੇ ਕੋਲ ਇੱਕ ਅਜਿਹਾ ਹੈ ਜੋ ਹਰ ਤਰ੍ਹਾਂ ਪਰਤਾਇਆ ਗਿਆ ਹੈ ਜਿਵੇਂ ਕਿ ਅਸੀਂ ਹਾਂ, ਫਿਰ ਵੀ ਪਾਪ ਤੋਂ ਰਹਿਤ ਸੀ। ਇਸ ਲਈ ਜਦੋਂ ਯਿਸੂ ਸਾਨੂੰ ਮਿਲਦਾ ਤਾਂ ਉਹ ਸਾਨੂੰ ਇੱਕ ਤਾਜਧਾਰੀ ਰਾਜੇ ਵਜੋਂ ਮਿਲਦਾ ਹੈ ਜੋ ਸਾਡੇ ਉੱਤੇ ਪ੍ਰਭੂ ਸੱਤਾ ਰੱਖਦਾ ਹੈ, ਪਰ ਇੱਕ ਸਲੀਬ ਉੱਤੇ ਚੜ੍ਹਾਏ ਗਏ ਪਰਮੇਸ਼ਵਰ ਵਜੋਂ ਵੀ ਜੋ ਸਾਡੇ ਨਾਲ ਹਮਦਰਦੀ ਕਰ ਸਕਦਾ ਹੈ। ਤੀਸਰੀ ਗੱਲ, ਉਹ ਆਉਣ ਵਾਲਾ ਪ੍ਰਭੂ ਹੈ। ਯਹੂਨਾ ਇਸ ਤੋਂ ਪਹਿਲਾਂ ਕਿ ਉਸ ਇਸ ਅਦਭੁਤ ਦਰਸ਼ਨ ਦਾ ਵਰਣਨ ਕਰਨ ਲਈ ਹੇਠਾਂ ਉਤਰਦਾ ਹੈ ਜੋ ਪਰਮੇਸ਼ਰ ਨੇ ਉਸਨੂੰ ਦਿੱਤਾ ਸੀ। ਦਰਸ਼ਨ ਆਪਣੇ ਪ੍ਰਭੂ ਦੇ ਦੁਬਾਰਾ ਆਉਣ ਦੇ ਵਿਚਾਰ ਨਾਲ ਲਗਭਗ ਜਿਹੜਾ ਉਸੇ ਇਹ ਗੱਲ ਦੇ ਨਾਲ ਜਿਹੜਾ ਕਾਫ਼ੀ ਦੂਰ ਨਿਕਲ ਜਾਂਦਾ ਇਸ ਗੱਲ ਦੇ ਨਾਲ, ਜਾਂ ਗੱਲ ਕਰਦਾ ਰਹਿੰਦਾ ਆ। ਉਸ ਦੇ ਸਾਰੇ ਦੁੱਖਾਂ ਦੇ ਵਿਚਕਾਰ ਧਰਤੀ ਦੇ ਰਾਜਿਆਂ ਦੇ ਸਾਰੇ ਮਜ਼ਾਕ ਅਤੇ ਦੁਰਵਿਵਹਾਰ, ਜੋ ਜਿਹੜੇ ਰਾਜੇ ਆਪਣਾ ਸਟੈਂਡ ਲੈਂਦੇ ਆ ਦਿਨ ਦੀ ਗਰਮੀ ਵਿੱਚ, ਕਿਉਂਕਿ ਰੱਬ ਦੇ ਇਸ ਬਜ਼ੁਰਗ ਸੰਤ ਲਈ ਜੀਵਨ ਮੁਸ਼ਕਲ ਸੀ ਅਤੇ ਉਸਦੀ ਆਤਮਾ ਵਿੱਚ ਇਹ ਸੋਚ ਕੇ ਦੁਖੀ ਹੈ ਕਿ ਯਿਸੂ ਆਉਣ ਵਾਲਾ ਪ੍ਰਭੂ ਹੈ। ਹੁਣ 7 ਆਇਤ ਵਿੱਚ ਕਹਿੰਦਾ ਹੈ, ਵੇਖੋ ਉਹ ਬੱਦਲਾਂ ਦੇ ਨਾਲ ਆ ਰਿਹਾ ਹੈ, ਹਰ ਅੱਖ ਉਸ ਨੂੰ ਵੇਖੇਗੀ। ਇੱਥੋਂ ਤੱਕ ਕਿ ਜਿਨ੍ਹਾਂ ਨੇ ਉਸ ਨੂੰ ਵਿੰਨਿਆ ਸੀ ਅਤੇ ਧਰਤੀ ਦੇ ਸਾਰੇ ਗੋਤ ਉਸ ਦੇ ਕਾਰਨ ਵਿਰਲਾਪ ਕਰਨਗੇ। ਆਮੀਨ। ਸੋ ਜੀਵਨ ਜਿਹੜਾ ਆ ਇੱਕ ਦੁਸ਼ਮਣ ਸਮਰਾਜ ਦੇ ਵਿੱਚ ਵਿਚਕਾਰ ਰਹਿਣਾ ਔਖਾ ਹੋ ਸਕਦਾ ਆ, ਜਿੱਥੇ ਮਸੀਹ ਵਿਸ਼ਵਾਸ ਲਈ ਅੱਤਿਆਚਾਰ ਹੁੰਦਾ ਹੈ, ਪਰ ਉਹ ਪਰਮੇਸ਼ਰ ਜਿਹੜਾ ਉਹ ਵਾਪਸ ਆ ਰਿਹਾ ਹੈ। ਯਹੂਨਾ ਉੱਥੇ ਸੀ ਜਦੋਂ ਮਸੀਹ ਜੀ ਉੱਠਿਆ ਸਵਰਗ, ਜਦੋਂ ਮਸੀਹ ਯਿਸੂ ਸਵਰਗ ਵਿੱਚ ਉਠਾਇਆ ਗਿਆ ਅਤੇ ਉਸਨੇ ਦੂਤ ਦੇ ਸਾਹਮਣੇ ਜਿਹੜੇ ਦੂਤ ਦੇ ਸ਼ਬਦ ਸੁਣੇ। ਦੂਤ ਨੇ ਕਿਹਾ ਸੀ, ਗਲੀਲ ਦੇ ਲੋਕੋ, ਤੁਸੀਂ ਇੱਥੇ ਅਸਮਾਨ ਵੱਲ ਕਿਉਂ ਵੇਖ ਰਹੇ ਹੋ? ਇਹ ਉਹੀ ਯਿਸੂ ਜਿਸ ਨੂੰ ਤੁਹਾਡੇ ਕੋਲੋਂ ਸਵਰਗ ਵਿੱਚ ਲਿਜਾਇਆ ਗਿਆ ਹੈ ਉਸੇ ਤਰ੍ਹਾਂ ਵਾਪਸ ਆਵੇਗਾ ਜਿਸ ਤਰ੍ਹਾਂ ਉਸਨੂੰ ਤੁਸੀਂ ਸਵਰਗ ਦੇ ਵਿੱਚ ਜਾਂਦੇ ਦੇਖਿਆ ਹੈ। ਯਹੂਨਾ ਦਾਨੀਅਲ ਦੀ ਭਵਿੱਖਬਾਣੀ ਤੋਂ ਚੰਗੀ ਤਰ੍ਹਾਂ ਜਾਣੂ ਸੀ, ਜਿੱਥੇ ਦਾਨੀਅਲ ਨੇ 7 ਬਾਬ ਦੇ 13 ਆਇਤ ਵਿੱਚ ਕਿਹਾ ਸੀ, ਮੈਂ ਰਾਤ ਦੇ ਦਰਸ਼ਨਾਂ ਵਿੱਚ ਦੇਖਿਆ ਅਤੇ ਵੇਖੋ ਆਕਾਸ਼ ਦੇ ਬੱਦਲਾਂ ਨਾਲ ਮਨੁੱਖ ਦੇ ਪੁੱਤਰ ਵਰਗਾ ਇੱਕ ਆਇਆ ਅਤੇ ਉਹ ਦਿਨ ਦੇ ਪ੍ਰਾਚੀਨ ਨੂੰ ਆਇਆ ਅਤੇ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਅਤੇ ਉਸ ਨੂੰ ਰਾਜ ਦਿੱਤਾ ਗਿਆ ਅਤੇ ਮਹਿਮਾ ਅਤੇ ਇੱਕ ਰਾਜ ਕਿ ਸਾਰੇ ਲੋਕ ਕੌਮਾਂ ਅਤੇ ਭਾਸ਼ਾਵਾਂ ਉਸ ਦੀ ਸੇਵਾ ਕਰਨੀਆਂ ਚਾਹੁੰਦੀਆਂ ਹਨ। ਉਸਦਾ ਰਾਜ ਇੱਕ ਸਦੀਵੀ ਰਾਜ ਹੈ ਜੋ ਕਦੀ ਬੀਤ ਨਾ ਜਾਵੇ ਅਤੇ ਉਸਦਾ ਰਾਜ ਇੱਕ ਅਜਿਹਾ ਰਾਜ ਹੈ ਜੋ ਤਬਾਹ ਨਹੀਂ ਹੋ ਸਕਦਾ। ਇੱਕ ਪਾਸੇ ਨੋਟ ਦੇ ਰੂਪ ਵਿੱਚ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਦੂਜੇ ਸ਼ਸਤਰ ਵਿੱਚ ਭੇਜ ਗਈ ਹੈ। ਕਿਤਾਬ ਵਿੱਚ ਅਣਗਿਣਤ ਹਵਾਲਿਆਂ ਲਈ ਆਪਣੀ ਅੱਖਾਂ ਜਿਹੜੀਆਂ ਹੁਣ ਖੁੱਲ੍ਹੀਆਂ ਰੱਖੋ ਅਤੇ ਉਸ ਸਾਰੀ ਜ਼ਿੰਦਗੀ ਦੇ ਵਿਚਕਾਰ ਜੋ ਯਹੂਨਾ ਗੁਲਾਮੀ ਦੇ ਜਿਹੜੀ ਉਹਦੀ ਗੁਲਾਮੀ ਦੀ ਜ਼ਿੰਦਗੀ ਸੀ ਉਹ ਕਦੇ ਵੀ ਗਿਆਨ ਨਹੀਂ ਜਾਣ ਦਿੱਤਾ ਕਿ ਆਪਣੀ ਪੂਰੀ ਗੁਲਾਮੀ ਦੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਜਿਹੜੀ ਯਹੂਨਾ ਨੇ ਔਰ ਹਰ ਵੇਲੇ ਚੇਤੇ ਰੱਖੀ ਸੀ ਕਿ ਇਹ ਕਿ ਪ੍ਰਭੂ ਯੇਸੂ ਜਿਹੜਾ ਉਹ ਵਾਪਸ ਆ ਰਿਹਾ ਆ। ਇੱਕ ਦਿਨ ਆਕਾਸ਼ ਟੁੱਟ ਜਾਵੇਗਾ, ਬ੍ਰਹਿਮੰਡ ਦਾ ਤਾਜ ਪਹਿਨਿਆ ਹੋਇਆ ਰਾਜਾ, ਸਲੀਬ ਉੱਤੇ ਚੜਿਆ ਹੋਇਆ ਪਰਮੇਸ਼ਰ ਬੱਦਲਾਂ ਦੇ ਨਾਲ ਆਵੇਗਾ। ਉਹ ਆਉਣ ਵਾਲਾ ਪ੍ਰਭੂ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਆਉਣਾ ਇੱਕ ਕੋਈ ਉਹਦਾ ਜਿਹੜਾ ਪ੍ਰਭੂ ਯੇਸੂ ਦਾ ਜਿਹੜਾ ਦੁਬਾਰਾ ਆਉਣਾ ਆ ਉਹ ਕੋਈ ਗੁਪਤ ਹੋਵੇਗਾ, ਕਿਉਂਕਿ ਯਹੂਨਾ ਸਾਨੂੰ ਦੱਸਦਾ ਕਿ ਹਰ ਇੱਕ ਅੱਖ ਜਿਹੜੀ ਆ ਉਹਨੂੰ ਦੇਖੇਗੀ। ਇਸ ਧਰਤੀ 'ਤੇ ਕੋਈ ਵੀ ਅਜਿਹਾ ਨਹੀਂ ਹੋਵੇਗਾ ਜੋ ਉਸਨੂੰ ਦੇਖਣ ਵਿੱਚ ਅਸਫਲ ਹੋਵੇ। ਪਰਮੇਸ਼ੁਰ ਦਾ ਹਰ ਬੱਚਾ ਉਸਨੂੰ ਦੇਖੇਗਾ, ਹਰ ਧਰਮ ਨਿਰਪੱਖ ਮਾਨਵਵਾਦੀ ਉਸਨੂੰ ਦੇਖੇਗਾ, ਹਰ ਇਸਲਾਮੀ ਕੱਟੜਪੰਥੀ ਜਿਹੜਾ ਉਹਨੂੰ ਦੇਖੇਗਾ, ਹਰ ਅੱਖ ਉਸਨੂੰ ਬ੍ਰਹਿਮੰਡ ਦੇ ਰਾਜੇ ਨੂੰ ਬੱਦਲਾਂ 'ਤੇ ਆਉਂਦੇ ਦੇਖੇਗੀ। ਯਹੂਨਾ ਦਾ ਕਹਿਣਾ ਹੈ ਕਿ ਜਿਸ ਨੇ ਉਸਨੂੰ ਵਿੰਨਿਆ ਸੀ ਉਹ ਵੀ ਉਸਨੂੰ ਵੇਖਣਗੇ, ਜੋ ਉਸਨੂੰ ਨਫ਼ਰਤ ਕਰਦੇ ਹਨ ਉਹ ਵੀ ਉਸਨੂੰ ਵੇਖਣਗੇ, ਜੋ ਉਸਨੂੰ ਨਕਾਰਦੇ ਸੀ ਉਹ ਵੀ ਉਸਨੂੰ ਵੇਖਣਗੇ, ਹਰ ਕੋਈ ਉਸਨੂੰ ਵੇਖੇਗਾ, ਧਰਤੀ ਦੇ ਸਾਰੇ ਲੋਕ ਉਸਦੇ ਕਾਰਨ ਸੋਗ ਕਰਨਗੇ। ਹੁਣ ਕਿੰਨੀ ਹੈਰਾਨੀਜਨਕ ਜਿਹੜੀ ਗੱਲ ਆ ਕਹਿਣਾ ਕਿ ਸਾਰੇ ਲੋਕ ਉਹਦਾ ਜਿਹੜਾ ਉਹ ਲੋਕ ਸੋਗ ਮਨਾਉਣਗੇ, ਕਿਉਂਕਿ ਉਸ ਦਿਨ ਉਹ ਆਪਣੇ ਪਾਪਾਂ ਨੂੰ ਆਪਣੇ ਆਪ ਨੂੰ ਖਤਮ ਕਰ ਲੈਣਗੇ। ਅਤੇ ਇਸ ਨੂੰ ਹੋਰ ਸਪਸ਼ਟ ਤੌਰ 'ਤੇ ਕਹੀਏ ਤਾਂ ਉਸ ਦਿਨ ਉਹ ਆਪਣੇ ਆਪ ਨੂੰ ਬਿਨਾਂ ਪੈਡਲ ਦੇ ਨਦੀ ਦੇ ਉੱਪਰ ਪਾ ਲੈਣਗੇ, ਕਿਉਂਕਿ ਜਿਸ ਪਰਮਾਤਮਾ ਨੂੰ ਉਹਨਾਂ ਨੇ ਇਨਕਾਰ ਕੀਤਾ ਸੀ, ਰੱਦ ਕੀਤਾ ਸੀ, ਅਣਡਿੱਠਾ ਕੀਤਾ ਸੀ, ਉਹ ਸਭ ਦੇਖਣਗੇ ਕਿ ਉਹ ਉੱਥੇ ਹੋਵੇਗਾ। ਜਿਹੜੇ ਪਰਮੇਸ਼ੁਰ ਦੇ ਬੱਚੇ ਨਹੀਂ ਹਨ ਉਹ ਸੋਗ ਕਰਨਗੇ ਉਸ ਦਿਨ। ਮੈਨੂੰ ਦੱਸੋ ਕਿ ਜੇ ਮਸੀਹ ਅੱਜ ਹੀ ਬੱਦਲਾਂ 'ਤੇ ਵਾਪਸ ਆ ਗਿਆ ਤਾਂ ਤੁਸੀਂ ਕੀ ਹੋ ਕਰੋਗੇ ਜਾਂ ਤੁਸੀਂ ਕਿੱਦਾਂ ਦੇ ਹੋਵੋਗੇ? ਰੱਬ ਦੇ ਬੱਚੇ ਵਜੋਂ ਤੁਸੀਂ ਖੁਸ਼ੀ ਮਨਾਓਗੇ ਜਾਂ ਫਿਰ ਸੋਗ ਕਰੋਗੇ? ਕਿਉਂਕਿ ਜਿਸ ਨੂੰ ਤੁਸੀਂ ਰੱਦ ਕੀਤਾ ਹੁਣ ਕੀ ਆ, ਉਹ ਪ੍ਰਗਟ ਹੋ ਗਿਆ ਆ। ਉਹ ਸ਼ੁਰੂਆਤ ਅਤੇ ਅੰਤ ਹੈ, ਉਹ ਅਲਫਾ ਅਤੇ ਓਮੇਗਾ ਹੈ, ਉਹ ਸਦੀਵੀ ਹੈ, ਪ੍ਰਭੂ ਯੇਸੂ ਜੋ ਸੀ, ਜੋ ਹੈ ਅਤੇ ਜੋ ਆਉਣ ਵਾਲਾ ਹੈ, ਉਹ ਦੁਬਾਰਾ ਵਾਪਸ ਆ ਰਿਹਾ ਹੈ। ਉਹ ਤਾਜ ਵਾਲਾ ਰਾਜਾ ਹੈ, ਸਲੀਬ ਉੱਤੇ ਚੜਾਇਆ ਹੋਇਆ ਪਰਮੇਸ਼ੁਰ ਅਤੇ ਆਉਣ ਵਾਲਾ ਪ੍ਰਭੂ ਹੈ। ਅਤੇ ਇਹ ਸਭ ਅਸਲ ਵਿੱਚ ਯਹੂਨਾ ਦੇ ਦਰਸ਼ਨ ਦੀ ਵਿਆਖਿਆ ਕਰਨ ਤੋਂ ਪਹਿਲਾਂ ਉਸਨੇ ਦੇਖਿਆ ਸੀ, ਜਿਵੇਂ ਕਿ ਅਸੀਂ ਨੋਟਿਸ ਕੀਤਾ ਕਿ 12 ਇੱਥੇ ਦੂਜੇ ਭਾਗ ਵਿੱਚ ਜਾਂਦੇ ਹਾਂ ਕਿ ਉਹ ਹੁਣ ਅਗਲੀ ਗੱਲ ਜਿਹੜੀ ਉਹ ਸਮਝਦਾਰ ਜਿਹੜੀ ਆ ਮੌਜੂਦਗੀ ਆ, ਜਾਂ ਹਰ ਜਗ੍ਹਾ ਜਿਹੜਾ ਪਰਮੇਸ਼ੁਰ ਜਿਹੜਾ ਮੌਜੂਦ ਆ, ਜਾਂ ਇਹ ਕਹਿ ਲਓ ਕਿ ਹੋਰ ਸਪਸ਼ਟ ਤੌਰ 'ਤੇ ਕਿ ਪਰਮਾਤਮਾ ਜੋ ਸਭ ਕੁਛ ਦੇਖਦਾ ਆ, ਸਭ ਕੁਛ ਉਹਨੂੰ ਦੇਖਦਾ ਹੈ ਜੋ ਵੀ ਅਸੀਂ ਕਰ ਰਹੇ ਹਾਂ। 12 ਆਇਤ, ਜਦੋਂ ਯਹੂਨਾ ਪਿੱਛੇ ਮੁੜਦਾ ਹੈ ਤਾਂ ਯੇਸੂ ਨੂੰ ਉਸਦੀ ਸਾਰੀ ਮਹਿਮਾ ਵਿੱਚ ਵੇਖਦਾ ਤਾਂ ਮਰੇ ਹੋਏ ਵਾਂਗ ਉਸਦੇ ਕਦਮਾਂ ਦੇ ਵਿੱਚ ਡਿੱਗ ਪੈਂਦਾ ਹੈ। ਯੇਸੂ ਕਿਹੋ ਜਿਹਾ ਸੀ, ਜਿਸ ਬਾਰੇ ਇਸ ਬਾਰੇ ਬਹੁਤ ਸਾਰੇ ਜਿਹੜੇ ਅਦਭੁਤ ਜਿਹੜੀਆਂ ਵਰਣਨ ਆ ਲਿਖਿਆ ਕਿ ਵਾਲ ਚਿੱਟੇ ਉੱਨ ਵਰਗੇ ਬਰਫ਼ ਵਾਂਗ ਹਨ, ਅੱਗ ਦੀਆਂ ਲਾਟ ਵਰਗੀਆਂ ਅੱਖਾਂ, ਜਿਹੜਾ ਪੈਰ ਜਿਹੜੇ ਉਹਦੇ ਅਸੜੇ ਹੋਏ ਪਿੱਤਲ ਵਰਗੇ ਹਨ, ਜਿਹਨੂੰ ਬਹੁਤ ਸਾਰੇ ਪਾਣੀਆਂ ਦੀਆਂ ਗਰਜ ਵਰਗੀ ਆਵਾਜ਼, 7 ਤਾਰੇ ਫੜਨਾ ਹੱਥ ਹੈ, ਜੋ 2 ਧਾਰੀ ਤਲਵਾਰ ਉਸਦੇ ਮੂੰਹ ਵਿੱਚੋਂ ਨਿਕਲਦੀ ਹੈ, ਚਮਕਦੇ ਸੂਰਜ ਵਰਗਾ ਚਿਹਰਾ ਹੈ। ਇਹ ਪ੍ਰਭੂ ਯੇਸੂ ਦੇ ਸਕਾਰਾਤਮਕ ਵਰਣਨ ਹਨ, ਪਰ ਮੈਂ ਉਹਨਾਂ ਵਿੱਚੋਂ ਹਰ ਇੱਕ ਵਰਣਨ ਦੇ ਵੇਰੇ ਵਿੱਚ ਨਹੀਂ ਜਾ ਰਿਹਾ, ਕਿਉਂਕਿ ਜੇਕਰ ਤੁਸੀਂ ਧਿਆਨ ਦਿੰਦੇ ਹੋ ਤਾਂ 7 ਚਰਚਾਂ ਨੂੰ ਹਰ ਇੱਕ ਵਿਸ਼ੇਸ਼ ਪੱਤਰ ਯੇਸੂ ਦੇ ਗੁਣਾਂ ਦੇ ਬਿਆਨ ਨਾਲ ਖੁੱਲ੍ਹਦਾ ਹੈ, ਅਤੇ ਇਹ ਸਾਰੇ ਅਧਿਆਏ 1 ਵਿੱਚ ਇਸ ਵਰਣਨ ਤੋਂ ਲਏ ਗਏ ਹਨ। ਮੈਂ ਤੁਹਾਨੂੰ ਇਸ ਹਵਾਲੇ ਵਿੱਚ ਕੀ ਹੋ ਰਿਹਾ ਇਹਦੀ ਥੋੜ੍ਹੀ ਜਿਹੀ ਵਿਆਖਿਆ ਦੇਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਯਹੂਨਾ ਦੇਖਦਾ ਆ ਸੁਨਹਿਰੀ ਸ਼ਮਾਦਾਨ, ਅਤੇ ਅਧਿਆਏ 2 ਅਤੇ 3 ਵਿੱਚ ਦਰਸਾਏ ਗਏ 7 ਚਰਚ ਹਨ, ਜਿਵੇਂ ਕਿ ਯੇਸੂ ਨੇ ਅਧਿਆਏ 1:20 ਵਿੱਚ ਯਹੂਨਾ ਨੂੰ ਦੱਸਿਆ। ਉਹਨਾਂ ਦਾ ਉਦੇਸ਼ ਹਨੇਰੇ ਸੰਸਾਰ ਵਿੱਚ ਜਿਹੜੀ ਆ ਦੈਵੀ ਰੋਸ਼ਨੀ ਜਾਂ ਮੌਜੂਦਗੀ ਦੀ ਰੋਸ਼ਨੀ ਨੂੰ ਸਹਿਣਾ ਹੈ, ਅਤੇ ਸ਼ਮਾਦਾਨਾਂ ਦੇ ਵਿਚਕਾਰ ਚਰਚਾਂ ਦੇ ਵਿਚਕਾਰ ਇੱਕ ਅਜਿਹਾ ਵਿਅਕਤੀ ਜੋ ਮਨੁੱਖ ਦੇ ਪੁੱਤਰ ਵਰਗਾ ਦਿਖਾਈ ਦਿੰਦਾ ਸੀ, ਇਹ ਆਪਣੇ ਲਈ ਯੇਸੂ ਦਾ ਪਸੰਦੀਦਾ ਸਿਰਲੇਖ ਹੈ। ਉਸ ਨੇ ਇਸ ਨੂੰ ਅੰਜੀਲਾਂ ਵਿੱਚ 80 ਤੋਂ ਵੱਧ ਵਾਰ ਵਰਤਿਆ, ਅਤੇ ਦੁਬਾਰਾ ਇਹ ਦਾਨੀਅਲ 7 ਬਾਬ 13 ਅਤੇ ਬੱਦਲਾਂ ਅਤੇ ਆਉਣ ਵਾਲੇ ਦੀ ਭਵਿੱਖਬਾਣੀ ਨਾਲ ਜੁੜਦਾ ਆ। ਤਾਂ ਯਹੂਨਾ ਕੀ ਦੇਖ ਰਿਹਾ ਹੈ? ਉਹ ਯੇਸੂ ਦੀ ਸ਼ਾਨਦਾਰ ਮੌਜੂਦਗੀ ਨੂੰ ਆਪਣੇ ਚਰਚਾਂ ਵਿੱਚ ਘੁੰਮਦਾ ਦੇਖ ਰਿਹਾ ਹੈ। ਉਸਦੇ ਹੱਥ ਵਿੱਚ ਉਹ 7 ਤਾਰੇ ਹਨ ਜੋ ਸਾਨੂੰ 20 ਵਿੱਚ ਦੱਸਿਆ ਗਿਆ ਹੈ, ਅਤੇ 7 ਦੂਤਾਂ ਦਾ ਦੂਤ ਜਾਂ ਚਰਚਾਂ ਲਈ ਸੰਦੇਸ਼ ਵਾਹਕ। ਇਸ ਬਾਰੇ ਥੋੜ੍ਹੀ ਜਿਹੀ ਬਹਿਸ ਆ ਕਿ ਕੀ ਇਹ ਸੰਦੇਸ਼ ਆ, ਹਰ ਇੱਕ ਚਰਚ ਲਈ ਸਰਪ੍ਰਸਤ ਦੂਤ ਹਨ, ਜਾਂ ਕਿ ਅਸਲ ਵਿੱਚ ਇਸਦਾ ਮਤਲਬ ਚਰਚਾਂ ਦੇ ਪਾਦਰੀ ਜਾਂ ਬਜ਼ੁਰਗ ਹਨ। ਦੂਸਰੇ ਸੋਚਦੇ ਹਨ, ਜਿਹੜੇ ਹੋਰ ਲੋਕ ਵੀ ਆ, ਉਹ ਇਹ ਸੋਚਦੇ ਆ ਕਿ ਇਹ ਹਰ ਇੱਕ ਚਰਚ ਦੀ ਪ੍ਰਚਲਿਤ ਭਾਵਨਾ ਹੋ ਸਕਦੀ ਆ। ਇਸ ਸਮੇਂ ਮੈਂ ਸੋਚਦਾ ਹਾਂ ਕਿ ਮੈਂ ਚਰਚ ਲਈ ਇੱਕ ਦੂਤ ਜਿਹੜਾ ਹੈ, ਮੈਨੂੰ ਲੱਗਦਾ ਹੈ ਕਿ ਜਿਹੜੇ ਸੱਤ ਜਿਹੜੇ ਤਾਰੇ ਉਹ ਸੱਤਾਂ ਦੂਤਾਂ ਵਰਗੇ ਆ ਚਰਚਾਂ ਦੇ ਲਈ, ਤਾਂ ਮੈਂ ਇਸ ਗੱਲ ਨੂੰ ਸੋਚਦਾ ਹਾਂ। ਉਹ ਯੇਸੂ ਨੂੰ ਆਪਣੇ ਹੱਥਾਂ ਵਿੱਚ ਆਪਣੇ ਸੰਦੇਸ਼ ਵਾਹਕ ਨਾਲ ਆਪਣੇ ਚਰਚਾਂ ਵਿੱਚ ਘੁੰਮਦੇ ਹੋਏ ਦੇਖਦੇ ਆ। ਯੇਸੂ ਸਭ ਕੁਝ ਸਮਝ ਰਿਹਾ ਆ, ਉਸੇ ਚਰਚਾਂ ਵੱਲ ਜੋ ਉਸੇ ਚਰਚਾਂ ਵੱਲ ਚੱਲ ਰਿਹਾ ਆ, ਉਹ ਇਹ ਸਭ ਦੇਖਦਾ ਆ, ਉਹ ਇਸ ਸਭ ਤੋਂ ਜਾਣੂ ਆ। ਯੇਸੂ ਦੇ ਆਪਣੇ ਵਰਣਨ ਵਿੱਚ ਯੂਹੰਨਾ ਕਹਿੰਦਾ ਹੈ ਕਿ ਉਸਦੀਆਂ ਅੱਖਾਂ ਬਲਦੀ ਅੱਗ ਵਰਗੀਆਂ ਸਨ, ਉਹ ਰੱਬ ਹੈ ਜੋ ਦੇਖਦਾ ਹੈ। ਜਿਵੇਂ ਕਿ ਅਸੀਂ ਅਗਲੇ ਹਫ਼ਤਿਆਂ ਵਿੱਚ ਦੇਖਣ ਜਾ ਰਹੇ ਹਾਂ, ਜਦੋਂ ਯੇਸੂ ਸੱਤ ਚਰਚਾਂ ਨਾਲ ਗੱਲ ਕਰ ਰਿਹਾ ਹੈ, ਇਹ ਬਹੁਤ ਸਪਸ਼ਟ ਹੈ ਕਿ ਯੇਸੂ ਉਹਨਾਂ ਬਾਰੇ ਸਭ ਕੁਝ ਜਾਣਦਾ ਆ। ਬਲਦੀਆਂ ਅੱਖਾਂ ਨੇ ਸਭ ਕੁਝ ਦੇਖਿਆ, ਕੁਝ ਨਹੀਂ ਛੱਡਿਆ। ਯੇਸੂ ਸ਼ਮਾਦਾਨਾਂ ਦੇ ਵਿਚਕਾਰ ਚਰਚਾਂ ਦੇ ਵਿਚਕਾਰ ਚੱਲਦਾ ਹੈ ਅਤੇ ਉਹ ਸਭ ਕੁਝ ਦੇਖਦਾ ਆ। ਭਰਾਵੋ ਅਤੇ ਭੈਣੋ, ਸਾਨੂੰ ਇਹ ਸਮਝਣ ਦੀ ਲੋੜ ਆ ਕਿ ਜਿਵੇਂ ਉਸਨੇ ਅਫਸੂਸ, ਸਮੁਰਨਾ, ਪਰਗੁਮ, ਯੂਤੀਰਾ, ਸਰਦੀਸ, ਫਿਲਡੇਫੀਆ ਅਤੇ ਲੋਦੀਕੀਆਂ ਦੀਆਂ ਕਲੀਸੀਆਵਾਂ ਵਿੱਚ ਸਭ ਕੁਝ ਜੋ ਹੋ ਰਿਹਾ ਸੀ ਦੇਖਦਾ ਆ, ਉਹ ਸਭ ਕੁਝ ਉਸਨੇ ਦੇਖਿਆ। ਉਸੇ ਤਰ੍ਹਾਂ ਉਹ ਬਿਲਕੁਲ ਜਾਣਦਾ ਸੀ ਕਿ ਇਸ ਕਲੀਸੀਆ ਵਿੱਚ ਕੀ ਹੋ ਰਿਹਾ ਅਤੇ ਹੋਰ ਚਰਚਾਂ ਦੇ ਵਿੱਚ ਕੀ ਹੋ ਰਿਹਾ, ਅਤੇ ਸਾਡੀ ਕਲੀਸੀਆ ਦੇ ਵਿੱਚ ਕੀ ਹੋ ਰਿਹਾ। ਸਭ ਕੁਝ ਜਾਣਦਾ ਆ ਪਰਮੇਸ਼ੁਰ। ਉਹ ਜਾਣਦਾ ਕਿ ਅਸੀਂ ਕਿੱਥੇ ਵੰਡੇ ਹੋਏ ਹਾਂ, ਉਹ ਉਹਨਾਂ ਖੇਤਰਾਂ ਨੂੰ ਜਾਣਦਾ ਕਿੱਥੇ ਸਾਡੀ ਗਲਤੀ ਦੇ ਵਿੱਚ ਜਿਹੜੀ ਆ, ਸਾਡੀ ਸੋਚ ਜਿਹੜੀ ਕਿੱਥੇ ਗਲਤੀ ਜਿਹੜੀ ਉਹ ਸਾਡੀ ਸੋਚ ਦੇ ਵਿੱਚ ਘੁਸਪੈਠ ਕਰਦੀ ਆ, ਉਹ ਸਭ ਕੁਝ ਜਾਣਦਾ ਆ। ਉਹ ਜਾਣਦਾ ਕਿ ਅਸੀਂ ਕਦੋਂ ਕੋਸੇ ਹੁੰਦੇ ਹਾਂ, ਉਹ ਜਾਣਦਾ ਕਿ ਅਸੀਂ ਕਦੋਂ ਇਸ ਗੱਲ ਦੇ ਉੱਤੇ ਜਿਹੜੀ ਆ ਉਹ ਖੇਲ ਖੇਲ ਰਹੇ ਹਾਂ, ਉਹ ਜਾਣਦਾ ਕਿ ਅਸੀਂ ਕਦੋਂ ਗੰਭੀਰ ਹੁੰਦੇ ਹਾਂ, ਉਹ ਜਾਣਦਾ ਕਿ ਸਾਡੇ ਮਨ ਵਿੱਚ ਉਸਦੀ ਮਹਿਮਾ ਹੈ ਜਾਂ ਸਾਡੀ ਆਪਣੀ ਮਹਿਮਾ ਆ। ਉਹ ਜਾਣਦਾ ਕਿ ਕੀ ਏਕਤਾ ਸਾਡੇ ਲਈ ਮਹੱਤਵਪੂਰਨ ਹੈ ਜਾਂ ਕਿ ਵਿਵਾਦ ਜ਼ਾਹਰ ਹੈ। ਇਸ ਸ਼ਮਾਦਾਨਾਂ ਦੇ ਆਲੇ ਦੁਆਲੇ ਘੁੰਮਦਾ ਹੈ ਅਤੇ ਹਰ ਪਰ ਚਰਚ ਬਾਰੇ ਸਭ ਕੁਝ ਜਾਣਦਾ ਹੈ, ਕਿਉਂਕਿ ਉਸਦੀਆਂ ਬਲਦੀ ਅੱਗ ਦੀਆਂ ਅੱਖਾਂ ਹਨ ਅਤੇ ਸਭ ਕੁਝ ਉਹ ਦੇਖਦੀਆਂ ਹਨ। ਜੇਕਰ ਅਸੀਂ ਸੱਚਮੁੱਚੇ ਸਮਝਦੇ ਹਾਂ ਤਾਂ ਇਹ ਸਾਡੇ ਹਰ ਕੰਮ ਵਿੱਚ ਕਿੰਨਾ ਫਰਕ ਪਾਵੇਗਾ। ਜੇਕਰ ਅਸੀਂ ਸੱਚਮੁੱਚ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਸਾਡੇ ਵਿਚਕਾਰ ਚੱਲਦਾ ਫਿਰਦਾ ਆ, ਤਾਂ ਇਸ ਨਾਲ ਫਿਰ ਸਾਡੀ ਗੱਲਬਾਤ ਕਿੰਨੀ ਵੱਖਰੀ ਹੋਵੇਗੀ, ਸਾਡੇ ਰਵੱਈਏ ਦੇ ਵਿੱਚ ਕਿੰਨਾ ਫਰਕ ਹੋਊਗਾ, ਜਦੋਂ ਸਾਨੂੰ ਪਤਾ ਵੀ ਪ੍ਰਭੂ ਯੇਸੂ ਮਸੀਹ ਸਾਡੇ ਵਿੱਚ ਤੁਰਿਆ ਫਿਰਦਾ। ਉਹ ਸਮਝਦਾਰ ਜਿਹੜੀ ਮੌਜੂਦਗੀ ਆ ਅਤੇ ਉਹ ਸਭ ਕੁਝ ਨੂੰ ਦੇਖਦਾ ਹੈ ਅਤੇ ਸਭ ਕੁਝ ਜਾਣਦਾ ਹੈ। ਤੁਸੀਂ ਯੇਸੂ ਦੀ ਪੂਜਾ ਕਰਦੇ ਹੋ ਕਿੰਨਾ ਸ਼ਾਨਦਾਰ ਹੈ, ਕੀ ਤੁਸੀਂ ਗਲਤ ਪਛਾਣ ਦੇ ਕੇਸ ਲਈ ਡਿੱਗਣ ਦੇ ਖਤਰੇ ਵਿੱਚ ਹੋ? ਯੇਸੂ ਹੀ ਸਮਝਦਾ ਹੈ ਜੋ ਸਭ ਕੁਝ ਦੇਖਦਾ ਅਤੇ ਜਾਣਦਾ ਹੈ। ਅੰਤ ਵਿੱਚ ਅੱਜ ਦੀ ਸਵੇਰ ਲਈ ਉਹ ਕਮਾਂਡਿੰਗ ਵਿਕਟਰ ਆ, ਹੁਕਮ ਦੇਣ ਵਾਲਾ ਜਿਹੜਾ ਉਹ ਜੇਤੂ ਆ। ਅਸੀਂ ਪ੍ਰਕਾਸ਼ ਦੀ ਪੋਥੀ ਨੂੰ ਬਹੁਤ ਹੀ ਸਰਲ ਅਤੇ ਦੋ ਸ਼ਬਦਾਂ ਵਿੱਚ ਸੰਖੇਪ ਕਰਦੇ ਹਾਂ, ਰੱਬ ਦੀ ਜਿੱਤ। ਇਸ ਤੋਂ ਪਹਿਲਾਂ ਕਿ ਇਹਨਾਂ 22 ਅਧਿਆਵਾਂ ਵਿੱਚ ਪੂਰਾ ਦ੍ਰਿਸ਼ਟੀਕੋਣ ਪੇਸ਼ ਕੀਤਾ ਜਾਵੇ, ਅਸੀਂ ਬਿਲਕੁਲ ਸਾਹਮਣੇ ਸਿੱਖਦੇ ਹਾਂ ਕਿ ਉਹ ਜਿਹੜਾ ਆ ਉਹ ਹਾਕਮ ਜਿਹੜਾ ਉਹ ਜੇਤੂ ਹਾਕਮ ਆ, ਕਮਾਂਡਿੰਗ ਵਿਕਟਰੀ ਆ ਉਹ। ਯੇਸੂ ਯੂਹੰਨਾ ਨੂੰ ਕਹਿੰਦਾ ਹੈ 17 ਅਤੇ 18 ਦੇ ਅੱਧ ਵਿੱਚ, ਬ੍ਰਹਿਮੰਡ ਦੇ ਪਵਿੱਤਰ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਭੈਭੀਤ ਹੋ ਕੇ ਮੱਥਾ ਟੇਕਿਆ ਹੋਇਆ ਹੈ, ਜਦੋਂ ਮੈਂ ਉਸ ਨੂੰ ਦੇਖਿਆ ਤਾਂ ਮੈਂ ਉਸਦੇ ਪੈਰਾਂ 'ਤੇ ਡਿੱਗਿਆ ਜਿਵੇਂ ਮਰਿਆ ਹੋਇਆ ਸੀ, ਪਰ ਉਸਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਡਰਨਾ, ਮੈਂ ਪਹਿਲਾਂ ਅਤੇ ਆਖਰੀ ਹਾਂ ਅਤੇ ਜਿਉਂਦਾ ਹਾਂ, ਪਰ ਮੈਂ ਮਰ ਗਿਆ ਸੀ ਅਤੇ ਵੇਖੋ ਹੁਣ ਮੈਂ ਸਦਾ ਲਈ ਜਿਉਂਦਾ ਹਾਂ, ਅਤੇ ਮੇਰੇ ਕੋਲ ਮੌਤ ਅਤੇ ਹੇਠ ਦੀਆਂ ਕੁੰਜੀਆਂ ਹਨ। ਮੈਂ ਪਹਿਲਾਂ ਅਤੇ ਆਖਰੀ ਹਾਂ, ਸਦੀਵੀ ਹਾਂ, ਪਰ ਮੈਂ ਮਰ ਗਿਆ ਸੀ ਪਰ ਮੌਤ ਨੂੰ ਜਿੱਤ ਲਿਆ ਅਤੇ ਹੁਣ ਮੈਂ ਹਮੇਸ਼ਾ ਲਈ ਜ਼ਿੰਦਾ ਹਾਂ। ਇਸ ਤੋਂ ਵੱਧ ਮੈਂ ਮੌਤ ਅਤੇ ਹੇਠ ਦੀਆਂ ਕੁੰਜੀਆਂ ਫੜਦਾ ਹਾਂ। ਮੌਤ ਇੱਕ ਮਹਾਨ ਤਮਾਸ਼ਾ ਹੈ ਜੋ ਸਾਡੇ ਸਾਰਿਆਂ ਲਈ ਉਡੀਕ ਕਰ ਰਿਹਾ ਹੈ। ਮੌਤ ਇਹਨਾਂ ਦੁੱਖਾਂ ਅਤੇ ਸਤਾਏ ਹੋਏ ਵਿਸ਼ਵਾਸੀਆਂ ਲਈ ਸਦਾ ਮੌਜੂਦ ਹਕੀਕਤ ਹੈ। ਦੁਨੀਆਂ ਦੇ ਸਾਰੇ ਬਹੁਤ ਸਾਰੇ ਹਿੱਸਿਆਂ ਵਿੱਚ ਵਿਸ਼ਵਾਸੀਆਂ ਲਈ ਮੌਤ ਹਮੇਸ਼ਾ ਇੱਕ ਮੌਜੂਦਾ ਖਤਰਾ ਹੈ। ਮੌਤ, ਅਸੀਂ ਕੀ ਲੱਭਦੇ ਹਾਂ? ਯੇਸੂ ਕਹਿੰਦਾ ਹੈ ਕਿ ਮੇਰੇ ਕੋਲ ਮੌਤ ਅਤੇ ਹੇਠ ਦੀਆਂ ਕੁੰਜੀਆਂ ਹਨ। ਮੇਰੇ ਕੋਲ ਮੌਤ ਦੀਆਂ ਕੁੰਜੀਆਂ ਅਤੇ ਮੌਤ ਤੋਂ ਬਾਅਦ ਆਉਣ ਵਾਲੀ ਹਰ ਚੀਜ਼ ਦਾ ਮੇਰੇ ਕੋਲ ਹੈ। ਆਖਿਰਕਾਰ ਮੈਂ ਕੀਤਾ ਹੈ, ਮੈਂ ਉੱਥੇ ਰਿਹਾ ਹਾਂ ਅਤੇ ਮੈਂ ਇਸ ਨੂੰ ਜਿੱਤ ਲਿਆ ਹੈ। ਯੇਸੂ ਕਹਿੰਦਾ ਹੈ ਕਿ ਮੇਰੇ ਕੋਲ ਕੁੰਜੀਆਂ ਹਨ। ਯੇਸੂ ਕਮਾਂਡਿੰਗ ਜਿੱਤ ਹੋਇਆ, ਉਸਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਹ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਭਾਵੇਂ ਇਹ ਕਠਿਨ ਦਰਦਨਾਕ ਹਕੀਕਤਾਂ ਸਾਡੇ ਜੀਵਨ 'ਤੇ ਪ੍ਰਭਾਵ ਪਾ ਰਹੀਆਂ ਹਨ, ਪਰ ਫਿਰ ਵੀ ਯੇਸੂ ਜਿਹੜਾ ਆ ਉਹ ਪੂਰਾ ਕੰਟਰੋਲ ਦੇ ਵਿੱਚ ਆ, ਨਿਯੰਤਰਣ ਦੇ ਵਿੱਚ ਆ। ਇਸ ਲਈ ਇਹ ਯੇਸੂ ਜੋ ਸ਼ਮਾਦਾਨਾਂ ਦੇ ਵਿਚਕਾਰ ਚੱਲਦਾ ਹੈ, ਜੋ ਕਲੀਸਿਯਾਵਾਂ ਦੇ ਵਿਚਕਾਰ ਚੱਲਦਾ ਹੈ, ਹੁਕਮ ਦੇਣ ਵਾਲਾ ਜੇਤੂ ਹੈ। ਤੁਸੀਂ ਜਿਸ ਯੇਸੂ ਦੀ ਪੂਜਾ ਕਰਦੇ ਹੋ ਕਿੰਨਾ ਸ਼ਾਨਦਾਰ ਹੈ। ਕੀ ਉਹ ਸਿਰਫ ਖੁਰਲੀ ਵਿੱਚ ਪਿਆ ਇੱਕ ਬੱਚਾ ਹੈ? ਕੀ ਇਹ ਸਾਡੇ ਲਈ ਕੋਮਲ ਯੇਸੂ ਦੇ ਨਿਮਰ ਅਤੇ ਨਰਮ ਹੋਣ 'ਤੇ ਰੁਕਦਾ ਹੈ, ਜਾਂ ਕਿ ਤੁਸੀਂ ਯੇਸੂ ਦੀ ਉਸ ਕਿਸਮ ਦੀ ਪੂਜਾ ਕਰਦੇ ਹੋ ਜਿਸ ਦੇ ਅੱਗੇ ਤੁਸੀਂ ਆਪਣੇ ਮੂੰਹ ਭਾਰ ਡਿੱਗਦੇ ਹੋ? ਉਹ ਤਾਜ ਵਾਲਾ ਰਾਜਾ ਹੈ, ਧਰਤੀਆਂ ਦੇ ਰਾਜੇ, ਧਰਤੀ ਦੇ ਰਾਜਿਆਂ ਦਾ ਸ਼ਾਸਕ। ਉਹ ਸਲੀਬ ਉੱਤੇ ਚੜ੍ਹਾਇਆ ਗਿਆ ਪਰਮੇਸ਼ਰ, ਜਿਸ ਨੇ ਸਾਡੇ ਆਪਣੇ ਲਹੂ ਦੁਆਰਾ ਸਾਡੇ ਪਾਪਾਂ ਤੋਂ ਮੁਕਤ ਕੀਤਾ ਹੈ। ਉਹ ਆਉਣ ਵਾਲਾ ਪ੍ਰਭੂ ਹੈ, ਉਹ ਬਦਲਾਂ 'ਤੇ ਆ ਰਿਹਾ ਹੈ। ਉਹ ਸਮਝਦਾਰ ਮੌਜੂਦਗੀ ਹੈ, ਉਹ ਬਲਦੀ ਅੱਗ ਵਰਗੀਆਂ ਅੱਖਾਂ ਉਸ ਨਾਲ ਉਸ ਕੋਲ ਹਨ, ਅਤੇ ਉਹ ਕਮਾਂਡਿੰਗ ਵਿਕਟਰ ਹੈ, ਅਤੇ ਉਹ ਜਿਹੜਾ ਇੱਕ ਜੇਤੂ ਹਾਕਮ ਹੈ, ਅਤੇ ਉਸ ਕੋਲ ਕੁੰਜੀਆਂ ਹਨ। ਸੋ ਗਲਤ ਪਛਾਣ ਦੇ ਮਾਮਲੇ ਵਿੱਚ ਨਾ ਫਸੋ। ਯਕੀਨੀ ਬਣਾਓ ਕਿ ਤੁਸੀਂ ਕਿਸ ਦੀ ਪੂਜਾ ਕਰ ਰਹੇ ਹੋ। ਯੇਸੂ ਆਪਣੀ ਸ਼ਾਨਦਾਰ ਮਹਿਮਾ ਵਿੱਚ ਹੈ। ਅਧਿਆਇ ਇੱਕ ਦਾਨ